ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਲੀ ਮਤ ਮੰਦਨਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟੋ ਸਭ ਕਪਟੋ ਕਰ ਜਾਣ ਕਪਟੋ ਖਪਹਿ ਖਪਾਹੀ ਅੰਤਰ ਅਗਿਆਨ ਭਲੀ ਮਤ ਮੰਦਨਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟੋ ਸਭ ਕਪਟੋ ਕਰ ਜਾਣ ਕਪਟੋ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾਵੈ ਆਪਣਾ ਸਿਵਾਏ ਫਿਰਾਹੀ ਕਿਰਪਾ ਕਰੋ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾਵੈ ਆਪਣਾ ਸਿਵਾਏ ਫਿਰਾਹੀ ਕਿਰਪਾ ਕਰੋ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛੋੜ ਕਿਰਪਾ ਦੇ ਖਜ਼ਾਨੇ ਜਿਵੇਂ ਜਗ ਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰੂ ਦੇ ਦਰ ਦੀਆਂ ਹਾਜ਼ਰੀਆਂ ਭਰਦੇ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਤੁਰਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਹਨ ਅਥਵਾ ਦੂਰ ਦੁਰਾਡਿਆਂ ਤੋਂ ਦੇਸ਼ ਵਿਦੇਸ਼ਾਂ ਵਿੱਚੋਂ ਗੁਰੂ ਕੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਬਿੱਠੇ ਸੱਭੇ ਥਾਵ ਨਵੀਂ ਤੁਰ ਜੇ ਹੋਇਆ ਦੁਨੀਆਂ ਵਿੱਚ ਹੋਰ ਕਿੱਧਰ ਵੀ ਕੇਵਲ ਇਸ ਦੁਨੀਆਂ ਵਿੱਚ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਬ੍ਰਹਮੰਡਾਂ ਤੱਕ ਦਾ ਇਹ ਫਰਮਾਨ ਹੈ ਕਿ ਦੁਨੀਆਂ ਵਿੱਚ ਕਿਧਰੇ ਵੀ ਅਜਿਹਾ ਪਵਿੱਤਰ ਸਥਾਨ ਹੋਰ ਕੋਈ ਨਹੀਂ ਜਿੱਥੇ ਸਭੇ ਥਾਂ ਸਭ ਥਾਵਾਂ ਦੇਖ ਲਈਆਂ ਕਿਉਂ ਇਹ ਪਵਿੱਤਰ ਵੱਡੇ ਪੁਰਖ ਵਧਾਤੇ ਤਾਂ ਤੋਂ ਸੋਹੇ ਕਿਉਂਕਿ ਇਸ ਦਾ ਵਿਧਾਨ ਆਪ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਇਸ ਵਾਸਤੇ ਇਹ ਪਵਿੱਤਰ ਸਥਾਨ ਹੈ ਸਾਧ ਸੰਗਤ ਜੀ ਗੁਰੂ ਕੇ ਸ਼ਰਧਾਲੂ ਸਿੱਖ ਦੁਨੀਆਂ 'ਚ ਜਿੱਥੇ ਵੀ ਵਸਦੇ ਨੇ ਮਨ ਵਿੱਚ ਤਮੰਨਾ ਰੱਖਦੇ ਨੇ ਕਿ ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰੋ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦਰਸ਼ਨ ਕਰ ਸਕੀਏ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਸਕੀਏ ਅਰਦਾਸ ਕਰਦੇ ਨੇ ਰੋਜ਼ ਅਰਦਾਸ ਕਿ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ ਇਹ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਨੇ ਬਖਸ਼ਿਆ ਕੀਤੀਆਂ ਨੇ ਗੁਰੂ ਦੀਆਂ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤੇ ਹਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਵੀ ਜਾਰੇ ਕੀਤੇ ਨਮਸਕਾਰਾਂ ਕੀਤੀਆਂ ਮੱਥਾ ਟੇਕਿਆ ਅਰਦਾਸਾਂ ਕੀਤੀਆਂ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋਈ ਹੈ ਸਤਿਗੁਰੂ ਜੀ ਨੇ ਰਹਿਮਤ ਕਰਕੇ ਕਿਰਪਾ ਕਰਕੇ ਪਵਿੱਤਰ ਸਰੀਰ ਨੂੰ ਖੁਆਕ ਬਖਸ਼ਿਸ਼ ਕੀਤੇ ਹਨ ਜੋ ਕੇਵਲ ਇੱਥੇ ਹੀ ਨਹੀਂ ਬਿਜਲੀ ਦੇ ਰਾਹੀਂ ਦੁਨੀਆਂ ਵਿੱਚ ਵਸਦੇ ਗੁਰੂ ਕੇ ਸਿੱਖਾਂ ਨੇ ਗੁਰੂ ਨਾਨਕ ਨਾਮ ਲੈਣਾ ਸੰਗਤਾਂ ਨੇ ਇਹ ਪਵਿੱਤਰ ਸਰੀਰ ਨੂੰ ਖੁਆਕ ਸਰਵਣ ਕੀਤੇ ਹਨ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਸਾਧ ਸੰਗਤ ਜੀ ਜੋ ਸਾਨੂੰ ਪਵਿੱਤਰ ਸਹੀ ਹੁਕਮਤ ਵਾਕ ਬਖਸ਼ਿਸ਼ ਹੋਏ ਹਨ ਉਹਦੀ ਵਿਚਾਰ ਸੰਥਿਆ ਆਪਾਂ ਕਰਨੀ ਹੈ। ਸੋ ਸਤਿਗੁਰੂ ਦੀ ਮਹਾਨ ਪਵਿੱਤਰ ਬਾਣੀ ਦਾ ਇਹ ਫਰਮਾਨ ਹੈ ਕਿ ਭਾਈ ਸਤਿਗੁਰੂ ਨੂੰ ਜਿਹੋ ਜਿਹੀ ਭਾਵਨਾ ਨਾਲ ਕੋਈ ਤੱਕਦਾ ਹੈ, ਜਿਹੋ ਜਿਹੀ ਕੋਈ ਸ਼ਰਧਾ ਰੱਖਦਾ ਹੈ, ਇਹੋ ਜਿਹਾ ਉਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਕੇਵਲ ਸਰੀਰਕ ਸੁੱਖ ਨਹੀਂ, ਆਤਮਿਕ ਸੁੱਖ, ਜਿਹੜਾ ਲੋਕ ਪ੍ਰਲੋਕ ਦਾ ਸੁੱਖ ਹੈ। ਕਿਉਂਕਿ ਜਿਵੇਂ ਵੀ ਅਸੀਂ ਮਨ ਦੇ ਵਿੱਚ ਕਲਪਨਾ ਰੱਖਾਂਗੇ, ਇਹੋ ਜਿਹਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਉੱਪਰ, ਸਾਡੀ ਆਤਮਾ ਦੇ ਉੱਪਰ ਇਹ ਉਪਦੇਸ਼ ਦਾ ਅਸਰ ਦੇਣਾ ਹੈ। ਇਸ ਵਾਸਤੇ ਗੁਰੂ ਜੀ ਸੰਗਤਾਂ ਨੂੰ ਸੁਚੇਤ ਕਰਦਿਆਂ ਹੋਇਆਂ ਕਲਗੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲਾ ਕੇ ਜੋ ਵਿਅਕਤੀਗਤ ਗੁਰੂ ਪ੍ਰਥਾ ਸੀ ਉਸ ਨੂੰ ਸਮਾਪਤ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਲੜ ਲਾ ਤਾ। ਜੋ ਵੱਡੇ ਸਤਿਗੁਰਾਂ ਨੇ ਇਹ ਬਚਨ ਕੀਤੇ ਸਨ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਮੁਸਤਾਰੇ, ਉਸ ਗੁਰੂ ਸ਼ਬਦ ਦੇ ਲੜ ਲਾ ਕੇ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਅੱਗੇ ਭਈ ਅਕਾਲ ਕੀ ਤਬਾ ਚਲਾਏ ਪੰਥ, ਸਭ ਸਿੱਖਣ ਕੋਈ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਨ ਵਿੱਚੋਂ ਸਭ ਨੇ ਭਰਮ ਕੱਢ ਦਿੱਤੇ ਕਿ ਗੁਰਸਿੱਖਾਂ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਇਸ ਕਰਕੇ ਮਨ ਵਿੱਚ ਇਹ ਸ਼ਰਧਾ ਹੋਣੀ ਚਾਹੀਦੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਗੁਰੂ ਹਨ, ਜਿਵੇਂ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਅਸੀਂ ਉਹ ਜੀ ਸਿੱਖ ਬਣ ਕੇ ਸਤਿਗੁਰੂ ਦੇ ਦਰ ਤੇ ਆਈਏ, ਤੇ ਫਿਰ ਜੋ ਵੀ ਅਸੀਂ ਭਾਵਨਾ ਰੱਖਾਂਗੇ, ਜੋ ਵੀ ਕਾਰਜ ਕਰਨਾ ਹੋਵੇਗਾ, ਤੇ ਫਿਰ ਕੀਤਾ ਲੋੜੀਆ ਕੰਮ ਸੁਹਰਪੈ ਆਖੀਐ, ਫਿਰ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਕਰਮ ਕਹੀਏ ਕਿ ਮਹਾਰਾਜ ਸਾਡੇ ਤੇ ਆ ਕਿਰਪਾ ਕਰੋ, ਰਹਿਮਤ ਕਰੋ। ਸਤਿਗੁਰੂ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਇਸੇ ਤਰ੍ਹਾਂ ਜਦੋਂ ਗੁਰੂ ਕਾ ਸਿੱਖ ਸੰਗਤ ਵਿੱਚ ਆਉਂਦਾ ਹੈ, ਪੰਜ ਪਿਆਰੇ ਸਾਨੂੰ ਇਹ ਸਿੱਖਿਆ ਬਖਸ਼ਦੇ ਹਨ ਕਿ ਭਾਈ ਸੰਗਤ ਵਿੱਚ ਕਿਵੇਂ ਆਉਣਾ ਹੈ, ਕਿਵੇਂ ਬੈਠਣਾ ਹੈ, ਕਿਵੇਂ ਮੱਥਾ ਟੇਕਣਾ ਹੈ। ਇਹ ਸਾਰੇ ਗੁਣ ਸਾਨੂੰ ਮੁੜ ਕੇ ਬਲਕਿ ਆਪਣੇ ਪਰਿਵਾਰਾਂ ਵਿੱਚ ਹੀ ਇੱਕ ਦੂਸਰੇ ਤੋਂ ਸਿੱਖ ਲੈਣੇ ਚਾਹੀਦੇ ਹਨ, ਵੱਡਿਆਂ ਤੋਂ ਅੱਗੇ ਅੱਗੇ ਤੋਂ ਅੱਗੇ ਸਾਨੂੰ ਇਹ ਸਿੱਖਣੇ ਸਿਖਾਉਣੇ ਚਾਹੀਦੇ ਹਨ। ਸਤਿਗੁਰੂ ਦੇ ਦਰ ਤੇ ਆਓ, ਦੋਵੇਂ ਹੱਥ ਜੋੜ ਕੇ, ਦੋਵੇਂ ਹੱਥ ਥੱਲੇ ਲਾ ਕੇ, ਆਪਣਾ ਮਸਤਕ ਇਹ ਸਮਝ ਕੇ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕ ਰਹੇ ਹਾਂ, ਕਿਉਂਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਧਰਤੀ ਬਾਣੀ ਸਾਨੂੰ ਸੱਚਖੰਡ 'ਤੇ ਲਿਆ ਕੇ ਬਖਸ਼ਿਸ਼ ਕੀਤੀ ਹੈ। ਇਹ ਮਨ ਵਿੱਚ ਕਲਪਨਾ ਰੱਖ ਕੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਸੀਂ ਮੱਥਾ ਟੇਕ ਰਹੇ ਹਾਂ, ਮਸਤਕ ਧਰਤੀ 'ਤੇ ਲਾ ਕੇ, ਦੋਵੇਂ ਹੱਥ ਧਰਤੀ 'ਤੇ ਰੱਖ ਕੇ, ਮਨ ਵਿੱਚ ਸ਼ਰਧਾ ਰੱਖ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਰਹੇ, ਅਤੇ ਫਿਰ ਉੱਠ ਕੇ ਹੱਥ ਜੋੜ ਕੇ ਸੰਗਤ ਵਿੱਚ ਬੈਠਣਾ ਚਾਹੀਦਾ। ਸਤਿਸੰਗ ਜੀ ਬੜੇ ਤਰੀਕੇ ਅਪਣਾ ਲਏ ਅਸੀਂ ਮੱਥਾ ਟੇਕਣ ਦੇ, ਤੁਰੇ ਤੁਰੇ ਜਾਂਦੇ ਛਾਤੀ 'ਤੇ ਹੱਥ ਜਿਹਾ ਰੱਖ ਕੇ ਥੋੜ੍ਹਾ ਜਿਹਾ ਸਿਰ ਨਵਾ ਕੇ ਮੱਥਾ ਟੇਕ ਲਿਆ। ਇਹ ਆਪਣੀ ਪ੍ਰਥਾ ਨਹੀਂ, ਸ਼ਰਧਾ ਰੱਖਣੀ ਮਨ ਦੇ ਵਿੱਚ, ਗੁਰੂ ਭਾਵਨਾ ਰੱਖਣੀ ਹੈ। ਸੰਗਤ ਵਿੱਚ ਬੈਠਿਆ ਵੀ ਸਾਧ ਸੰਗਤ ਜੀ ਆਪ ਵੀ ਬੈਠਣਾ, ਸਾਲ ਤਾਲ ਹੋਣਾ। ਮਹਾਂਪੁਰਖ ਦੱਸਿਆ ਕਰਦੇ ਸਨ ਕਿ ਭਾਈ ਸੰਗਤ ਵਿੱਚ ਬੈਠਣ ਦੇ ਵੀ ਗੁਣ ਹਨ, ਫਰਜ਼ ਹਨ ਕਿ ਕਿਸ ਢੰਗ ਨਾਲ ਸੰਗਤ ਵਿੱਚ ਬੈਠਣਾ ਹੈ। ਇਹ ਵੀ ਤੁਸੀਂ ਆਪ ਵੀ ਇੱਧਰ ਹਿੱਲੀ ਜੁੱਲੀ ਜਾਈਏ ਅਤੇ ਨਾਲ ਦੇ ਬੈਠੇ ਗੁਰਮੁਖਾਂ ਪਿਆਰਿਆਂ ਨੂੰ ਵੀ ਡਿਸਟਰਬ ਕਰੀਏ, ਨਹੀਂ ਭਾਈ ਆਪ ਵੀ ਸਾਵਧਾਨ ਰਹਿਣਾ। ਇਹ ਮਨ ਨੂੰ ਸਾਧ ਸੰਗਤ ਜੀ, ਇਹ ਮਨ ਸਾਡਾ ਪਸ਼ੂ ਦੀ ਲਿਆਈ ਆ, ਗੁਰੂ ਕਾ ਉਪਦੇਸ਼ ਸਾਧ ਸੰਗਤ ਜੀ ਜਾਲੀ ਦੇ ਡੰਡੇ ਦੀ ਲਿਆਈ ਹੈ। ਇਸ ਡੰਡੇ ਨਾਲ ਘੇਰ ਕੇ ਰੋਕ ਕੇ ਇਸ ਮਨ ਨੂੰ ਸੰਗਤ ਵਿੱਚ ਹੀ ਰੱਖਣਾ ਹੈ। ਇਹ ਦੌੜ ਦੌੜ ਕੇ ਦੂਰ ਜਾਂਦਾ ਹੈ। ਇਹ ਆਪਣੀ ਸਭਨਾਂ ਦੀ ਹਾਲਤ ਹੈ ਬਹੁ ਬੇਨਤੀ ਦੀ, कि यह मन इथे बैठा भी दूर चला जाता है। यह मन शक्ति, यह मन सीओ, यह मन पंच तत्व को जीओ, ये जा जाके घूमता है। सो इस वास्ते संगत में सावधान होकर बहन, तो फिर गुरु का उपदेश, गुरु का कीर्तन, गुरु की बाणी कन्नां नाल सुननी विचारनी। असी इना उद्यम करके घर तो चल के इत्थे आए हाँ, जां घर विच बैठ के भी टैलीविजन दे राही असी उपदेश सुन रहे हाँ, तो फिर यह समता ही दिता है ना। यह तो लेखे च लगना ही है, पर कितना वध फल मिलेगा जे असी कहे हुए बचना नूं सुन रहे होइए, मन विच विचार रहे होइए। तो धन सतगुरु पातशाह जी ने साडे ते इह बख्शियां कीतियां हन। सतसंग जी इत्थे बैठिया बैठिया ही टैलीफोन सुनने, एक दूसरे नाल गलबात करनी, जां घरेलू गल्लां करी जाणियां। महाराज सच्चे पातशाह जी ने बड़े सख्त बचन रहतनामे विच भी कई सिखां ने लिखे ने। वो फरमाउंदे ने हरगस करते बात चलावै कहो गोबिंद सिंह नरक सुधावै। कहिंदे आप ते भाई हर जस करदिया होया आपस में भी पता नहीं किहो जिहियां गल्लां करिया जाणियां, बहुत जरूरी है भाई, कितने जरूरी नहीं होंदियां। जरूरी है असीं गुरु साहब सच्चे पातशाह दे बचन सुनिए, रहण विचार। यह सतगुरु के सिखां दे महाराज सच्चे पातशाह जी ने गुण बख्शे ने, गुरु के सिख आउंदे ने, श्रद्धा भावना नाल बैठदे ने। फिर सतसंग जी बेअंत बाणियां पढ़न वाले, नाम जपन वाले, अमृत वेल उठन वाले, सेवा करन वाले गुरु के प्यारे संगत विच बैठे होंदे ने। उन्हां दे बैठण नाल जिथे सतगुरु साहब धन गुरु ग्रंथ साहब सच्चे पातशाह जी का प्रकाश है, उत्थे उहो जिहे गुरु सिखां दा आ के बैठ जाणा, साध संगत जी आला दुआला वैसे ही शुद्ध हो जाता है। जिहड़ा असीं अपने घरे बैठ के इन्नी शुद्धता दे विच नहीं बैठ सकते जिन्ना असीं गुरु की संगत विच बैठते हैं। इसे वास्ते सतगुरु ने बाणी विच फरमाया है, संगत का गुण बहुत अधकाई, बहुत ही गुणा वाला है, अधिक गुणा वाला, वड्डे गुणा वाला है जिहड़ा संगत विच आ के सजना है। इस वास्ते जिन्ने गुरु के प्यारे आए हैं जां जिथे जिथे बैठ के गुरु उपदेश नूं श्रवण कर रहे हैं, यह सतगुरु की बख्शिश है। वड्डे भागा वाले हाँ, सतगुरु ने यह बख्शियां कीतियां हैं। धन गुरु रामदास महाराज सच्चे पातशाह जी कृपा कर रहे हैं, आओ महाराज सच्चे पातशाह जी के उपदेश नाल जुड़िए। रहमता कर साडे हिरदे विच गुरु की बाणी दा विकिणता वस जावे। यह गुरु का जो उपदेश है, गुरु की बाणी है, सत संगत यह पारदर्शी शीशा है, पारदर्शी शीशा। शीशे होंदे ने जिहड़े ऐनकां ते लगदे शीशे, अखर मध्यम होंदे है, वह ठीक दिसण लग पैंदे। दूर की ऐनक लाओ दूर ठीक दिसण लग पैंदा है। कई शीशे खुरदबीन विच लगदे ने, छोटे छोटे जीव भी दिस पैंदे ने उहदे नाल। सत संग जी दूरबीना दे विच लगदे ने, मीलां तक दिस पैंदा है, पर जे उन्हां शीशियां ते धुंद जमी होवे, घट्टा जमिया होवे, ते फिर कुछ भी नहीं दिसदा। पर वह शीशे दूर तक देख सकते ने, दरख्तों नू, नगरों नू, पिंडों नू, हद्दों नू, सरहदों नू देख सकते ने। पर जिहड़ा देखने वाली गल है वह अपने मन नू नहीं देख सकते, अपने अंदर वसे प्रभु नू नहीं देख सकते। तुरकी बाणी का पारदर्शी शीशा ता है कि असी जदों गुरबाणी पढ़ते हैं, अंतर ध्यान होंदे हाँ, यह साडे अंतर की दिशा सानू दिखा देंदी है कि मना महाराज सच्चे पातशाह जी किदा वड्डा उपदेश बख्श रहे ने, तू सारी उम्र नूं बना लई। फिर इस वन नूं वह सब कुछ नजर आउंदा है जो जिहदे विच जी वापर चुका हुंदा ते जो अगे वापरन वाला हुंदा है। यह शीशा इहो जिहा गुरु की बाणी का शीशा है। आओ इस शीशे विच अपना आप तकीए। सतगुरु सच्चे पातशाह जी रहमत कृपा कर रहे हैं।
सतनाम श्री वाहिगुरु साहिब जी, श्लोक महला चौथा, अंतर अज्ञान भई मत मदन।
सतगुरु पातशाह जी कृपा करते ने सोरठ राग दे विच इह वार उचारनी कीती धन गुरु रामदास महाराज ने, आप मेहर बख्शिश कीती है। हुण 26वीं पौड़ी के नाल जो श्लोक हैं ਇਹਨਾਂ ਦਾ ਉਚਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਆ ਕਰਕੇ ਰਹਿਮਤਾਂ ਕਰਦੇ ਹਨ। ਸਤਿਗੁਰੂ ਨੇ ਇਹ ਰਹਿਮਤ ਕੀਤੀ, ਵਾਰ ਕੀ ਹੁੰਦੀ ਹੈ ਭਾਈ? ਵਾਰ ਨਾਮ ਹੈ ਯੁੱਧ ਦਾ, ਲੜਨ ਦਾ ਨਾਮ, ਲੜਾਈ ਕਰਨੀ। ਇੱਕ ਫੌਜ ਹਾਰਦੀ ਹੈ, ਇੱਕ ਜਿੱਤਦੀ ਹੈ। ਜਿੱਤ ਵਾਲੀ ਫੌਜ ਦੇ ਝੰਡੇ ਝੂਲਦੇ ਨੇ। ਇੱਥੇ ਵਾਰ ਦੇ ਵਿੱਚ ਯੁੱਧ ਕਿਹਦਾ ਹੈ? ਇੱਥੇ ਮਨਮੁਖਤਾਈ ਦਾ ਤੇ ਗੁਰਮੁਖਤਾਈ ਦਾ ਯੁੱਧ ਹੈ। ਦੋਨਾਂ ਦੇ ਕੋਲ ਬੜੀਆਂ ਵੱਡੀਆਂ ਫੌਜਾਂ ਨੇ। ਉਹਨਾਂ ਫੌਜਾਂ ਦਾ ਆਹਮੋ ਸਾਹਮਣੇ ਯੁੱਧ ਹੁੰਦਾ ਹੈ। ਜਦੋਂ ਅਸੀਂ ਆਪਣੇ ਮਨ ਵਿੱਚ ਵਿਚਾਰਾਂਗੇ ਨਾ, ਤਾਂ ਸਾਨੂੰ ਸਮਝ ਆਏਗੀ ਕਿ ਇਹ ਫੌਜਾਂ ਸਾਡੇ ਅੰਦਰ ਵੀ ਹਨ। ਇੱਕ ਪਾਸੇ ਮਨਮੁਖਤਾਈ ਹੈ, ਉਹਦੇ ਵਿੱਚ ਕਾਮ ਕ੍ਰੋਧ ਮੋਹ ਮੋਹ ਹੰਕਾਰ ਦੀਆਂ ਨਿੰਦਾ ਚੁਗਲੀ ਕਬ ਖੀਲੀ ਦੀਆਂ ਫੌਜਾਂ ਨੇ। ਇੱਕ ਪਾਸੇ ਗੁਰਮੁਖਤਾਈ ਦੀ ਫੌਜ ਹੈ, ਜਿਹਦੇ ਕੋਲ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਸ਼ੁਭ ਗੁਣਾਂ ਦੀਆਂ ਫੌਜਾਂ ਨੇ। ਦੋਨਾਂ ਦਾ ਯੁੱਧ ਹੁੰਦਾ ਹੈ। ਤੇ ਸਾਧ ਸੰਗਤ, ਇਹ ਮਨ ਰਾਜਾ ਹੈ, ਮਨ ਇਹ ਵੇਖ ਰਿਹਾ ਹੈ ਕਿਹੜੀਆਂ ਫੌਜਾਂ ਭਾਰੀ ਹੁੰਦੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜੇ ਤੂੰ ਗੁਰਮੁਖਤਾਈ ਧਾਰ ਲਵੇ ਤਾਂ ਤੈਨੂੰ ਸਦੀਵੀ ਸੁੱਖ ਪ੍ਰਾਪਤ ਹੋਣਾ ਹੈ। ਜਿੱਥੇ ਭਗਤ ਕਬੀਰ ਜੀ ਕਹਿੰਦੇ ਆ, ਤੂੰ ਜਾਏ ਚਿਹੜਾ ਸਿੰਘਾਸਨ ਮਿਲਿਆ ਸਾਰੰਗ ਪਾਣੀ, ਕਹਿੰਦੇ ਹੁਣ ਤਾਂ ਉਹ ਸਿੰਘਾਸਨ ਜਿਹੜਾ ਰਾਜ ਸਿੰਘਾਸਨ ਜੀ ਨੂੰ ਕਹਿੰਦੇ ਆ, ਕਹਿੰਦੇ ਅਸੀਂ ਉਹ ਸਿੰਘਾਸਨ ਪ੍ਰਾਪਤ ਕਰ ਲਿਆ ਜਿਹੜਾ ਕਦੇ ਵਿਲਸਣ ਵਾਲਾ ਨਹੀਂ, ਕਦੇ ਖਤਮ ਹੋਣ ਵਾਲਾ ਨਹੀਂ, ਕਦੇ ਖੁਸ਼ ਜਾਣ ਵਾਲਾ ਨਹੀਂ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫਰਮਾ ਰਹੇ ਹਨ, ਮੁਕਤ ਬਣੋ ਜੀ।
ਅੰਤਰ ਅਗਿਆਨ ਭਈ ਮਤ ਮੁਕਦਮ,
ਹੋਰ ਬਣਾਉਂਦੇ ਨੇ ਕਿ ਸੰਗਤ ਨਾ ਆਉਣ ਕਰਕੇ, ਜਪ ਤਪ ਨਾ ਹੋਣ ਕਰਕੇ ਸਾਡੇ ਅੰਦਰ ਅਗਿਆਨ ਪੈਦਾ ਹੋ ਗਿਆ। ਜਿਹੜਾ ਗਿਆਨ ਪ੍ਰਾਪਤ ਕਰਨਾ ਸੀ ਉਹਦੇ ਤੋਂ ਅਸੀਂ ਵਾਂਝੇ ਰਹਿ ਗਏ। ਭਈ ਮਤ ਮੱਧਮ, ਇਹ ਚਾਰ ਪ੍ਰਕਾਰ ਦੀ ਮਤ ਹੈ ਸਾਧ ਸੰਗਤ। ਇੱਕ ਉੱਤੋਂ ਮਤ ਹੈ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਉੱਤੋਂ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰਿਤ ਤਿਉਂ ਕਰਨਾ। ਇਹ ਉੱਤੋਂ ਮਤ ਹੈ ਕਿ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਜਿਵੇਂ ਉਹ ਪ੍ਰੇਰਦੇ ਨੇ ਅਸੀਂ ਉਵੇਂ ਕਰਦੇ ਹਾਂ। ਇਹ ਮੰਨ ਲੈਣਾ, ਇਹ ਉਹਦੀ ਰਜਾ ਹੈ। ਇਹ ਉੱਤਮ ਮਤਮ ਦੇ ਜਿਹੜੇ ਜਗਿਆਸੂ ਹਨ, ਇਹ ਮੰਨ ਲੈਂਦੇ ਹਨ ਕਿ ਜੋ ਕਰਾ ਰਿਹਾ ਸਤਿਗੁਰੂ ਆਪ ਹੀ ਕਰਵਾ ਰਹੇ, ਅਸੀਂ ਉਹਦੀ ਰਜਾ ਵਿੱਚ ਪ੍ਰਸੰਨ ਰਹਿਣਾ ਹੈ। ਇਸ ਤੋਂ ਅੱਗੇ ਮੱਧਮ ਹੁੰਦੀ ਹੈ ਉਸਨੂੰ ਦੂਸਰੇ ਦਰਜੇ ਦੀ। ਸਤਸੰਗ ਜਿਵੇਂ ਇੱਕ ਦਿਨ ਚੜ੍ਹਦਾ ਦੂਰ ਤੱਕ ਦਿਸਦਾ ਹੈ, ਇੱਕ ਵੇਲੇ ਧੁੰਦ ਹੋ ਜਾਂਦੀ ਹੈ, ਦਿਸਦਾ ਤਾਂ ਹੈ ਪਰ ਦੂਰ ਤੱਕ ਨਹੀਂ ਦਿਸਦਾ, ਦਿਸਦਾ ਹੈ ਪਰ ਸੂਰਜ ਨਹੀਂ ਦਿਸਦਾ। ਇਸੇ ਤਰ੍ਹਾਂ ਇਹ ਜਿਹੜੀ ਮੱਧੋ ਮੱਤ ਹੈ, ਇਹ ਉਹਨਾਂ ਜਗਿਆਸੂਆਂ ਨੂੰ ਇਹਦੇ ਸੰਗਤੀ ਉੱਤੇ ਆਉਂਦੇ ਨੇ ਪਰ ਪਦਾਰਥਾਂ ਦੀ ਇੱਛਾ ਰੱਖ ਕੇ ਆਉਂਦੇ ਨੇ। ਜਿਹੜੇ ਉੱਤਮ ਮੱਤ ਦੇ ਜਗਿਆਸੂ ਨੇ ਸਾਧ ਸੰਗਤ, ਉਹ ਪਦਾਰਥਾਂ ਦਾ ਤਿਆਗ ਘਰੇ ਹੀ ਕਰੇ ਆਉਂਦੇ ਨੇ। ਇਹ ਨਹੀਂ ਕਿ ਪਦਾਰਥਾਂ ਦੀ ਲੋੜ ਨਹੀਂ ਹੁੰਦੀ, ਪਰ ਜਦੋਂ ਸੰਗਤ ਵਿੱਚ ਆ ਗਏ ਉਦੋਂ ਇੱਛਾ ਇਹ ਨਹੀਂ ਹੁੰਦੀ, ਇੱਛਾ ਇਹ ਹੁੰਦੀ ਸਤਿਗੁਰੂ ਪਾਤਸ਼ਾਹ ਜੀ ਤੇਰੇ ਦਰ ਦੀ ਸੇਵਾ ਮਿਲ ਜਾਏ, ਸੰਗਤ ਵਿੱਚੋਂ ਨਾਮ ਸਿਮਰਨ ਮਿਲ ਜਾਏ, ਨਾਮ ਸਿਮਰਨ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ ਮਿਲ ਜਾਏ, ਉਹਨਾਂ ਦਾ ਮੇਲ ਮਿਲ ਜਾਏ। ਅਸੀਂ ਅਰਦਾਸ ਵੀ ਰੋਜ਼ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਐਸੇ ਗੁਰੂ ਤੇ ਪਿਆਰਿਆਂ ਦਾ ਸੁਮੇਲ ਬਖਸ਼ਣਾ ਜਿਨ੍ਹਾਂ ਦੇ ਮਿਲਿਆ ਤੇ ਉਹਦਾ ਨਾਮ ਚੇਤੇ ਆਵੇ। ਆਪਾਂ ਪੜ੍ਹਦੇ ਹਾਂ ਰੋਜ਼ ਅਰਦਾਸ ਵਿੱਚ, ਸੁਣਦੇ ਹਾਂ। ਸੋ ਇਸ ਵਾਸਤੇ ਇਹ ਉੱਤੋਂ ਮੱਤ ਤੇ ਮੱਧਮ ਮੱਤ ਦੇ ਵਿੱਚ ਸੰਗਤ ਵਿੱਚ ਵੀ ਆਉਣਾ, ਸਿਮਰਨ ਵੀ ਕਰਨਾ, ਨਿਯਮ ਵੀ ਰੱਖਣੇ ਨੇ। ਮੱਤ ਦੋ ਪਾਸਿਆਂ ਤੋਂ ਵੰਡੀ ਹੋਈਆਂ ਨੇ, ਪਦਾਰਥਾਂ ਵਿੱਚ ਵੀ ਹੈ। ਇਸ ਤੋਂ ਅੱਗੇ ਸਾਧ ਸੰਗਤ ਜਿਹੜੀ ਮੱਤ ਹੈ ਉਹ ਕਨਿਸ਼ਠ ਮੱਤ ਹੈ, ਕੇਵਲ ਪਦਾਰਥਾਂ ਦੇ ਵਿੱਚ ਰਹਿਣਾ, ਨਾਮ ਜਪਣਾ ਹੀ ਨਹੀਂ। ਪਰ ਇੱਥੇ ਥੋੜ੍ਹਾ ਜਿਹਾ ਦੂਜੇ ਨਾਲ ਫਰਕ ਹੈ। ਇਹ ਤੋਂ ਚੌਥੇ ਨੰਬਰ ਦੀ ਪਾਂਬਰ ਮੱਤ ਹੈ, ਜਿਹਨੇ ਨਿੰਦਾ ਹੀ ਕਰਨੀ ਹੈ ਵੀ ਰੱਬ ਹੈ ਹੀ ਨਹੀਂ। ਨਾਮ ਜਪਣ ਵਾਲਿਆਂ ਦੀ ਵੀ ਨਿੰਦਾ ਕਰਨੀ ਹੈ ਵੀ ਸੰਤ ਵੀ ਕੋਈ ਨਹੀਂ ਹੁੰਦਾ। ਇੱਥੋਂ ਤੱਕ ਆ ਜਾਣਾ ਕਿ ਹਰਿਮੰਦਰ ਸਾਹਿਬ ਦੀ ਵੀ ਕੋਈ ਮਹੱਤਤਾ ਨਹੀਂ, ਇਹ ਪਾਂਬਰ ਮਤ ਹੈ। ਸਾਧ ਸੰਗਤ ਬਿਨਾਂ ਹੀ ਕਾਰਜ ਦੇ ਲਾਭ ਹੀ ਕੋਈ ਨਹੀਂ। ਉਹ ਗੱਲਾਂ ਉਲਟ ਪਾਸੇ ਦੀਆਂ ਸੋਚੀ ਜਾਣੀਆਂ, ਕਰੀ ਜਾਣੀਆਂ, ਪ੍ਰਚਾਰੀ ਜਾਣੀਆਂ, ਇਹ ਪਾਂਬਰ ਮਤ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਤੇਰੇ ਵਿੱਚ ਅਗਿਆਨ ਕਿੱਥੋਂ ਆ ਗਿਆ? ਤੈਨੂੰ ਤੇ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ, ਗਿਆਨ ਅੰਜਨ ਗੁਰਦੀ ਆ। ਅਗਿਆਨ ਅੰਧੇਰ ਵਿਨਾਸ਼ ਸਾਰੇ ਗਿਆਨ ਦਾ ਤਾਂ ਖਾਤਮਾ ਕਰਨ ਵਾਸਤੇ ਤੈਨੂੰ ਧਰਤੀ ਬਾਣੀ ਨਾਲ ਜੋੜਿਆ ਸੀ, ਪਰ ਤੇਰੇ ਵਿੱਚ ਇਹ ਮਤ ਮੱਧੋ ਮਤ ਕਰਕੇ ਹਲੇ ਤੂੰ ਗਿਆਨ ਤੋਂ ਪਾਸੇ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਫਰਮਾਉਂਦੇ ਹਨ ਕਿ ਭਾਈ ਤੂੰ ਇਹ ਮਤ ਹਲੇ ਗ੍ਰਹਿਣ ਨਹੀਂ ਕੀਤੀ ਜਿਹੜੀ ਮਾਂ ਮਤ ਸਤਿਗੁਰੂ ਜੀ ਨੇ ਬਖਸ਼ਿਸ਼ ਕਰਨੀ ਸੀ। ਗੁਰ ਕੀ ਮਤ ਤੂੰ ਨਹੀਂ ਗਿਆਨੇ, ਭਗਤ ਬਿਨਾਂ ਬਹੁ ਡੂੰਬੇ ਸਿਆਨੇ। ਜਿਹਦੇ ਹੁਕਮ ਸੀ ਮਾਹਲ ਦਾ ਮਨ ਕੀ ਮਤ ਤਿਆਗੋ ਹਰ ਜਨ, ਤੇ ਆਪਣੇ ਮਨ ਦੀ ਮਤ ਛੱਡ ਦੋ, ਗੁਰੂ ਕੀ ਮਤ ਨੂੰ ਗ੍ਰਹਿਣ ਕਰੋ। ਇਸ ਕਰਕੇ ਹਲੇ ਅਸੀਂ ਮੱਧਮ ਮਤ ਦੇ ਵਿੱਚ ਤੁਰੇ ਫਿਰਦੇ ਹਾਂ। ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ, ਸਾਡਾ ਅਗਿਆਨ ਜਿਹੜਾ ਇਹ ਵੀ ਕੱਟਿਆ ਜਾਵੇ, ਰਹਿਮਤ ਹੋ ਜਾਵੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਕਿਉਂਕਿ ਇਹ ਮੱਧੋ ਮਤ ਕਰਕੇ ਤੂੰ ਹਲੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਨਹੀਂ ਕੀਤਾ।
ਸਤਿਗੁਰ ਕੀ ਪ੍ਰਤੀਤ ਨਾਹੀ,
ਕਿਉਂਕਿ ਤੈਨੂੰ ਸਤਿਗੁਰੂ ਦੇ ਉੱਪਰ ਭਰੋਸਾ ਨਹੀਂ। ਤੂੰ ਮੰਨਦਾ ਤਾਂ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ, ਤੂੰ ਮੰਨਦਾ ਮੈਂ ਸਿੱਖ ਹਾਂ, ਪਰ ਨਾ ਤੂੰ ਸਿੱਖਿਆ ਨੂੰ ਗ੍ਰਹਿਣ ਕੀਤਾ ਤੇ ਨਾ ਸਿੱਖੀ ਵਾਲੇ ਗੁਣ ਗ੍ਰਹਿਣ ਕੀਤੇ। ਇਸ ਕਰਕੇ ਤੈਨੂੰ ਹਲੇ ਭਰੋਸਾ ਨਹੀਂ ਆਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਰਨ ਕਾਰਨ ਸਮਰੱਥ ਹਨ, ਜੋ ਚਾਹੁਣ ਕਰ ਸਕਦੇ ਹਨ, ਮਨ ਦੀਆਂ ਇੱਛਾ ਪੂਰੀਆਂ ਕਰ ਸਕਦੇ ਹਨ, ਲੋਕ ਪ੍ਰਯੋਗ ਸੁੱਖ ਦੇ ਸਕਦੇ ਹਨ। ਕਹਿੰਦੇ ਤੈਨੂੰ ਹਲੇ ਇਸ ਗੱਲ ਦਾ ਭਰੋਸਾ ਨਹੀਂ ਹੈ।
ਅੰਦਰ ਕਪਟੋ ਸਭ ਕਪਟੋ ਕਰ ਜਾਣਾ,
ਮੱਧੇ ਮਤ ਦੇ ਕਾਰਨ ਕਹਿੰਦੇ ਭਾਈ ਜੇ ਤੇਰੇ ਤੇ ਆਸਤੀ ਕੋਈ ਪੈਦਾ ਹੋ ਗਏ, ਭਾਰੂ ਹੋ ਗਏ, ਸੁੱਖ ਗੁਣ ਤੂੰ ਤਿਆਗ ਦਿੱਤੇ, ਤੇ ਫਿਰ ਆਪਣੇ ਅੰਦਰ ਕਪਟ ਹੋਣ ਕਰਕੇ ਨਾ ਸਾਰਿਆਂ ਨੂੰ ਤੂੰ ਕਪਟੀ ਸਮਝਦਾ ਕਿ ਜਿਹੜਾ ਵੀ ਮੈਨੂੰ ਮਿਲਣ ਵਾਲਾ, ਜਿਹੜਾ ਵੀ ਦਿਸ ਰਿਹਾ ਹੈ, ਇਹ ਵੀ ਬਹੁਤ ਕਪਟਾਂ ਦਾ ਭਰਿਆ ਹੋਇਆ ਹੈ। ਕਿਉਂਕਿ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਧੰਨ ਗੁਣ ਤੇ ਭਗਤ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਭਗਤ ਧੰਨੇ ਜੀ ਵਰਗੇ ਸਾਧ ਸੰਗਤ, ਜੋ ਮੱਖਣ ਦਾ ਪੂਜਾ ਲੈ ਕੇ ਕੁੱਤੇ ਮਗਰ ਦੌੜ ਪਏ, ਤੇ ਜੇ ਦੌੜੇ ਹੀ ਗਏ ਉਹਦੇ ਵਿੱਚ ਵੀ ਰੱਬ ਦੇਖ ਲਿਆ, ਕਿਉਂਕਿ ਅੰਦਰ ਰੱਬ ਵਸ ਗਿਆ। ਦੌੜਦਿਆਂ ਸਖਿਆਤ ਹੋ ਗਏ ਪਰਿਵਾਰ, ਕਹਿੰਦੇ ਭਾਈ ਤੂੰ ਬੜਾ ਮੈਨੂੰ ਤੰਗ ਕੀਤਾ। ਕਹਿੰਦੇ ਵਾਹ ਭਾਈ, ਤਗੜੇ ਦਾ ਸੱਤੇ ਵੀ ਸੌ ਹੁੰਦਾ ਨਾ, ਨਾਲੇ ਤਾਂ ਮੈਨੂੰ ਭਜਾਇਆ ਇੰਨਾ, ਤੇ ਨਾਲੇ ਮੈਨੂੰ ਕਹਿੰਦੇ ਉਹ ਤੰਗ ਕੀਤਾ ਇਹ ਪਰਿਵਾਰ ਜੀ, ਉੱਥੇ ਬੈਠਦੇ ਪ੍ਰਸ਼ਾਦਾ ਛਕ ਲੈਂਦੇ, ਪ੍ਰਸ਼ਾਦਾ ਛਕ ਕੇ ਚੱਕ ਕੇ ਭੱਜ ਗਏ ਚੋਰਾਂ ਦੇ ਵੱਲੋਂ, ਤੇ ਮੱਖਣ ਤੇ ਉੱਥੇ ਰਹਿ ਗਿਆ, ਮੈਂ ਤੇ ਮੱਖਣ ਲੈ ਕੇ ਮਗਰ ਭੱਜਿਆ, ਕੁੱਤੇ ਦੇ ਵਿੱਚ ਵੀ ਰੱਬ ਦੇਖ ਲਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਅੰਦਰ ਦੀ ਦ੍ਰਿਸ਼ਟੀ ਇਹ ਹੈ ਤੇ ਫਿਰ ਤੇ ਪ੍ਰਮਾਤਮਾ ਸਖਿਆਤ ਹੈ, ਇਹ ਦੂਰ ਨਹੀਂ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਘੱਟ ਘੱਟ ਮੈਂ ਹਰਜੂ ਵਸਾ ਸੰਤਨ ਕਹੋ ਪੁਕਾਰ, ਉਹ ਤੇ ਹਿਰਦੇ ਵਿੱਚ ਵਸਦਾ ਹੈ, ਤੂੰ ਹਿਰਦੇ ਗੁਰਤ ਵਸਿਆ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਦੁਬਾਰੀ। ਅਸੀਂ ਮੂਰਖ ਆਪ ਜੀ ਦੀ ਇਸ ਭਾਵਨਾ ਨੂੰ ਸਮਝਦੇ ਨਹੀਂ ਕਿ ਮਹਾਰਾਜ ਤੂੰ ਤੇ ਸਦਾ ਅੰਗ ਸੰਗੇ, ਆਪਾਂ ਬਭੂਤੇ ਤੂੰ ਤੇ ਸਦਾ ਹੀ ਅੰਗ ਸੰਗ ਹੈ, ਪਰ ਸਾਡੀ ਮਤ ਜਿਹੜੀ ਮੱਧਮ ਹੋਣ ਕਰਕੇ ਸਾਡੇ ਅੰਦਰ ਕਪਟਾਂ ਨਾਲ ਭਰੇ ਹੋਏ ਹਾਂ, ਤੇ ਅਸੀਂ ਹਰ ਇੱਕ ਨੂੰ ਕਪਟੀ ਸਮਝਦੇ ਹਾਂ।
ਕਪਟ ਖਪਹਾ ਖਪਾਈ,
ਆਪ ਵੀ ਕਪਟਾਂ ਦੇ ਵਿੱਚ ਖਪਿਆ ਹੋਇਆ। ਕਪਟ ਕੀ ਹੁੰਦਾ ਹੈ? ਛਲ ਕਰੀ ਜਾਣ, ਕਿਸੇ ਨਾਲ ਧੋਖਾ ਕਰੀ ਜਾਣਾ, ਤੇ ਕਹਿੰਦੇ ਆਪ ਉਹਦੇ ਵਿੱਚ ਖਪਿਆ ਹੋਇਆ ਹੈ, ਤੇ ਜਿਹੜਾ ਸੰਗਤੀ ਰੂਪ ਵਿੱਚ ਉਹਦੇ ਸੰਪਰਕ ਵਿੱਚ ਆ ਜਾਵੇ, ਕਹਿੰਦੇ ਉਹਨਾਂ ਨੂੰ ਅੰਦਰ ਲਾ ਦਿੰਦਾ ਹੈ, ਉਹਨਾਂ ਨੂੰ ਕਵਿਤਾ ਦੇ ਵਿੱਚ ਹੀ ਖਪਾਉਂਦਾ ਹੈ।
ਸਤਿਗੁਰ ਕਾ ਭਾਣਾ ਚਿਤਨਾ ਆਵਾ,
ਮਹਾਰਾਜ ਸੱਚੇ ਪਾਤਸ਼ਾਹ ਦੇ ਭਾਣੇ ਰਜਾ ਨੂੰ ਚਿੱਤ ਵਿੱਚ ਧਾਰਨ ਨਹੀਂ ਕੀਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਰਜਾ ਹੈ, ਉਸਦਾ ਹੁਕਮ ਹੈ, ਉਹਦੇ ਭਾਣੇ ਨੂੰ ਮੰਨਿਆ ਹੀ ਨਹੀਂ।
ਆਪਣਾ ਸਵਾਏ ਫਿਰਾਹੀ,
ਸਿਰ ਉਹ ਆਪਣੇ ਸਵਾਰਥ ਵਾਸਤੇ ਫਿਰਦਾ, ਆਪਣੇ ਸਵਾਰਥ ਦੀ ਸਿੱਧੀ ਵਾਸਤੇ ਸੰਗਤ ਵਿੱਚ ਵੀ ਆਉਂਦਾ ਹੈ, ਸੇਵਾ ਵੀ ਕਰਦਾ ਹੈ, ਪਰ ਆਪਣੇ ਸਵਾਰਥ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਵੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਭਾਈ ਜਿਹੜੇ ਇਹ ਸਵਾਰਥੀ, ਕਿਉਂਕਿ ਇੱਥੇ ਮਨਮੁੱਖ ਦੀ ਅਵਸਥਾ ਦੱਸਦੇ ਨੇ, ਅਜੇ ਗੁਰਮੁਖ ਦੀ ਵੀ ਦੱਸਣਗੇ, ਕਿਉਂਕਿ ਲੜਾਈ ਮਨਮੁਖਤਾਈ ਗੁਰਮੁਖਤਾਈ ਦੀ ਵਾਰ ਇਹ ਹੈ। ਇਹ ਯੁੱਧ ਜਿਹੜਾ ਹੋ ਰਿਹਾ ਹੈ ਇਹ ਸਾਧ ਸੰਗਤ ਗੁਰਮੁਖਤਾਈ ਤੇ ਮਨਮੁਖਤਾਈ ਦਾ ਹੈ। ਹਜ਼ੂਰ ਫਰਮਾਉਂਦੇ ਹਨ ਕਿ ਜਿਹੜੇ ਮਨਮੁੱਖ ਨੇ ਆ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ, ਉਹਨਾਂ ਦਾ ਸੁਭਾਅ ਕਹਿੰਦੇ ਐਸਾ ਹੁੰਦਾ ਹੈ ਜਿੱਤ ਦੇ ਰੁਣ ਤਾਂ ਸਵਾਓ ਹੋਈ ਨਾ ਆਵੇ, ਤਦ ਨੇੜੇ ਕੋਲ ਟਕਾਸਾ। ਕਹਿੰਦੇ ਭਾਈ ਜਿਹੜੇ ਸੰਸਾਰੀ ਮਿੱਤਰ ਹੈ ਨਾ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਕਿ ਜੇ ਤਾਂ ਸਵਾਰਥ ਸਿੱਧੀ ਹੁੰਦੀ ਹੈ ਫਿਰ ਤਾਂ ਹਾਂਜੀ ਹਾਂਜੀ ਨਾਲ ਆ ਤੁਹਾਡੇ ਅਸੀਂ, ਜੇ ਸਵਾਰਥ ਸਿੱਧੀ ਨਹੀਂ ਹੁੰਦੀ ਤੇ ਫਿਰ ਉਹ ਕੱਪ ਦੇ ਰਾਹੀਂ ਐਸੀ ਐਸੇ ਛਲ ਦੇ ਨਾਲ ਉਹਦੀ ਫਿਰ ਨਿੰਦਿਆ ਕਰਦੇ ਨੇ, ਮਿੱਤਰਾਂ ਦੀ ਨਿੰਦਿਆ ਕਰਦੇ ਨੇ, ਇੱਥੇ ਤੱਕ ਆਪਣੇ ਮਾਤਾ ਪਿਤਾ ਦੀ ਵੀ ਨਿੰਦਿਆ ਕਰਦੇ ਨੇ, ਭਰਾਵਾਂ ਦੀ ਨਿੰਦਿਆ ਕਰਦੇ ਨੇ, ਇੱਥੇ ਤੱਕ ਆਪਣੇ ਉਸਤਾਦ ਜਿਹਦੇ ਕੋਲ ਗੁਣ ਲਿਆ ਹੁੰਦਾ ਉਹਦੀ ਵੀ ਨਿੰਦਾ ਕਰਦੇ ਨੇ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਦੋਂ ਤੱਕ ਉਹਦੇ ਵਿੱਚ ਪ੍ਰਤੀਤ ਨਹੀਂ ਸੀ, ਭਰੋਸਾ ਨਹੀਂ ਸੀ, ਅੰਦਰ ਹੀ ਕੱਪ ਸੀਗਾ, ਕਹਿੰਦੇ ਭਾਈ ਸਤਿਗੁਰ ਕਾ ਭਾਣਾ ਚਿੱਤ ਨਾ ਆਵੇ। ਸਤਿਗੁਰੂ ਦਾ ਜੋ ਰਜਾ ਭਰਿਆ ਹੁਕਮ ਸੀ ਉਹ ਤੇ ਚਿੱਤ ਵਿੱਚ ਵਸਾਇਆ ਹੀ ਨਹੀਂ, ਉਹ ਮਨ ਵਿੱਚ ਵਸਿਆ ਨਹੀਂ, ਤੇ ਆਪਣੇ ਸਵਾਰਥ ਦੇ ਵਾਸਤੇ ਨਿਤਾ ਪ੍ਰਤੀ ਧੁੰਦਾ ਰਿਹਾ, ਆਉਂਦਾ ਰਿਹਾ, ਜਾਂਦਾ ਰਿਹਾ, ਆਪਣੇ ਸਵਾਰਥ ਸਿੱਧੀ ਵਾਸਤੇ, ਆਪਣੇ ਪ੍ਰਯੋਜਨ ਵਾਸਤੇ ਮਤਨ ਪ੍ਰਸਤੀ ਹੋ ਕੇ ਰਹਿ ਗਿਆ।
ਕਿਰਪਾ ਕਰੇ ਜੇ ਆਪਣੀ,
ਸਤਿਗੁਰੂ ਪਾਤਸ਼ਾਹ ਜੀ ਜੇ ਰਹਿਮਤ ਕਰਦੇ ਨੇ ਇਹੋ ਜਿਹੀ ਵਿਅਕਤੀ ਤੇ ਵੀ ਜਿਹਦੇ ਅੰਦਰ ਵਾਲੇ ਕਪਟ ਨੇ, ਜਿਹਦੇ ਅੰਦਰ ਵਾਲੇ ਛਲ ਹੈ, ਪਰ ਜੇ ਉਹ ਵੀ ਸਤਿਗੁਰੂ ਦੀ ਰਜਾ ਵਿੱਚ ਆ ਜਾਵੇ, ਸਤਿਗੁਰੂ ਦਾ ਭਾਣਾ ਮੰਨ ਲਵੇ, ਗੁਰੂ ਦੇ ਗੁਣਾਂ ਨੂੰ ਗ੍ਰਹਿਣ ਕਰ ਲਵੇ, ਗੁਰੂ ਕਾ ਹੁਕਮ ਮੰਨ ਲਵੇ, ਉਹਦੇ ਉੱਪਰ ਸਤਿਗੁਰੂ ਜੀ ਕਿਰਪਾ ਕਰ ਦੇਵੇ,
ਨਾਨਕ ਸ਼ਬਦ ਸਮਾਹੀ।
ਭਾਈ ਫਿਰ ਉਹ ਵੀ ਗੁਰੂ ਕੇ ਸ਼ਬਦ ਵਿੱਚ ਸਮਾ ਜਾਂਦਾ ਜੀ, ਗੁਰੂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ। ਕੀ ਮਤਲਬ ਭਾਈ? ਹਜ਼ੂਰ ਫਰਮਾਉਂਦੇ ਹਨ ਕਿ ਮਨ ਵਿੱਚ ਇਹ ਨਹੀਂ, ਨਿਰਾਸ਼ਾ ਭਰੀ, ਚਿੰਤਾ ਭਰੀ ਵਿਚਾਰ ਨਹੀਂ ਮਨ ਵਿੱਚ ਰੱਖਣੀ ਕਿ ਮੈਂ ਤਾਂ ਇੱਥੇ ਤੱਕ ਸੀ, ਸਤਿਗੁਰੂ ਦਾ ਆਹ ਹੁਕਮ ਹੈ, ਮੈਂ ਤਾਂ ਇਹਦੇ ਨੇੜੇ ਤੇੜੇ ਵੀ ਨਹੀਂ ਪਹੁੰਚਿਆ। ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਵੀ ਤੂੰ ਸੰਗਤ ਵਿੱਚ ਆ ਗਿਆ, ਸੰਗਤ ਦੇ ਵਿੱਚ ਆ ਕੇ ਗੁਣ ਗ੍ਰਹਿਣ ਕਰ ਲਏ, ਸਿਮਰਨ ਕਰਨ ਲੱਗ ਪਿਆ, ਗੁਰੂ ਦੇ ਉੱਪਰ ਭਰੋਸਾ ਕਰ ਲਿਆ, ਗੁਰੂ ਦੀ ਰਜਾ ਨੂੰ ਮੰਨ ਲਿਆ, ਤੇ ਉਸੇ ਵਕਤ ਤੇਰੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ, ਤੇਰੇ ਪਿਛਲੇ ਔਗੁਣਾਂ ਨੂੰ ਨਹੀਂ ਚਿਤਾਰਨਗੇ, ਤੈਨੂੰ ਸਭ ਗੁਣ ਵਸ ਕੇ ਨਿਹਾਲ ਕਰ ਦੇਣਗੇ। ਇਸ ਕਰਕੇ ਜੇ ਹੁਣ ਤੂੰ ਸਤਿਗੁਰੂ ਦੀ ਸੰਗਤ ਵਿੱਚ ਸ਼ਰਨ ਵਿੱਚ ਆ ਕੇ ਗੁਰੂ ਦੇ ਹੁਕਮ ਨੂੰ ਮੰਨ ਲਿਆ, ਕਹਿੰਦੇ ਫਿਰ ਸ਼ਬਦ ਦੇ ਵਿੱਚੋਂ ਜਿਹੜੇ ਸ਼ੁਭ ਗੁਣ ਮਿਲੇ ਨੇ ਇਹ ਸ਼ੁਭ ਗੁਣ ਤੇਰੇ ਵਿੱਚ ਸੁਣਾ ਜਾਣਗੇ, ਤੇ ਇਹਨਾਂ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਏਗਾ। ਜਦੋਂ ਧਾਰਨੀ ਬਣ ਗਿਆ ਤੇ ਫਿਰ ਸਤਿਗੁਰੂ ਦੇ ਇਸ ਭਾਣੇ ਵਿੱਚ ਤੂੰ ਵੀ ਸਮਾ ਜਾਏਗਾ, ਭਾਣੇ ਵਿੱਚ ਚੱਲਣ ਦਾ ਤੂੰ ਵੀ ਸਮਰੱਥ ਬਣ ਜਾਏਗਾ।
ਮਹੱਲਾ ਚੌਥਾ, ਮਨਮੁੱਖ ਮਾਇਆ ਮੋਹੇ ਵਿਆਪੇ।
ਜੀਵਨ ਅੱਗੇ ਹੋਰ ਫਰਮਾਉਂਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਭਾਈ ਮਨਮੁੱਖਤਾਈ ਦੇ ਲੱਛਣ ਕੀ ਨੇ? ਇਹਦੇ ਲੱਛਣ ਨੇ ਕਿ ਇਹ ਹਮੇਸ਼ਾ ਹੀ ਮਾਇਆ ਮੰਗਦੇ ਨੇ, ਮਾਇਆ ਮਨੋ ਨਾ ਵਿਸਰੈ ਮਨ ਦਾ ਦਮ ਦਮ, ਹਰ ਦਮ ਦੇ ਉੱਪਰ ਹਰ ਸਾਹ ਲੈਂਦਿਆਂ ਮਾਇਆ ਹੀ ਮਾਇਆ ਹੈ। ਸਤਿਗੁਰੂ ਜੀ ਨੇ ਮਨਮੁੱਖ ਦਾ ਵਿਸ਼ਲੇਸ਼ਣ ਕਰਦਿਆਂ ਹੋਇਆ, ਮਨਮੁੱਖਤਾਈ ਬਾਰੇ ਸਮਝਾਉਂਦਿਆਂ ਹੋਇਆ ਬੜੇ ਵਾਰੀ ਬਚਨ ਕਹੇ ਨੇ ਕਿ ਮਨਮੁੱਖ ਕਿਹੋ ਜਿਹਾ ਹੁੰਦਾ। ਹਜ਼ੂਰ ਫਰਮਾਉਂਦੇ ਨੇ ਮਨਮੁੱਖ ਆਪ ਸਵਾਰਥੀ, ਕਾਰਜ ਨਾ ਸਕੈ ਸਵਾਰ। ਕਹਿੰਦੇ ਮਨਮੁੱਖ ਸਵਾਰਥੀ ਹੁੰਦੇ ਨੇ ਕਿ ਕਿਸੇ ਦਾ ਕਾਰਜ ਨਹੀਂ ਸਵਾਰ ਸਕਦੇ, ਇਹਨਾਂ ਦੇ ਮਨ ਦੇ ਵਿੱਚ ਕਦੇ ਦਇਆ ਨਹੀਂ ਉਪਜਦੀ ਜਿਹੜੇ ਮਨਮੁੱਖ ਹੁੰਦੇ ਨੇ। ਇੱਕ ਥਾਂ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਮਨਮੁਖ ਬੋਲ ਨਾ ਜਾਣਨੀ। ਇਹਨਾਂ ਦੇ ਭਾਈ ਇਹ ਮਨਮੁਖ ਜਿਹੜੇ ਹੁੰਦੇ ਆ ਇਹ ਮਿੱਠਾ ਬੋਲ ਬੋਲਣਾ ਹੀ ਨਹੀਂ ਜਾਣਦੇ, ਹਮੇਸ਼ਾ ਫਿੱਕਾ ਬੋਲਣਗੇ, ਨਿੰਦਿਆ ਕਰਨਗੇ, ਝੂਠ ਬੋਲਣਗੇ, ਨਿੰਦਿਆ ਦੇ ਵਿੱਚੋਂ ਆਨੰਦ ਲੈਣਗੇ। ਫਿਰ ਮਾਰੇ ਫਰਮਾਉਂਦੇ ਨੇ ਥਾਓ ਕਥਾਓ ਨਾ ਜਾਣਨੀ, ਉਹ ਅੰਦਰ ਕਾਮ ਕ੍ਰੋਧ ਅਹੰਕਾਰ ਕਹਿੰਦੇ ਥਾਓ ਕਥਾਓ, ਵੇਖਦੇ ਨਹੀਂ ਕਿ ਜਗ੍ਹਾ ਕਿਹੋ ਜਿਹੀ ਹੈ, ਸਮਾਂ ਕਿਹੋ ਜਿਹਾ ਹੈ, ਸੰਗਤ ਵਿੱਚ ਬੈਠੇ ਹਾਂ, ਇਹ ਵੀ ਨਹੀਂ ਵਿਚਾਰ ਕਰਦੇ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਮਨਮੁੱਖ ਮਾਇਆ ਮੋਹ ਵਿਆਪੇ, ਜਿਹੜੇ ਮਨਮੁੱਖ ਨੇ ਉਹਨਾਂ ਦੇ ਅੰਦਰ ਉਹਨਾਂ ਦਾ ਸੁਭਾਅ ਬਣਿਆ ਹੁੰਦਾ ਹੈ, ਹਮੇਸ਼ਾ ਮਾਇਆ ਦੇ ਵਿੱਚ ਹੀ ਰਚੇ ਰਹਿੰਦੇ ਹਨ।
ਦੂਜਾ ਭਾਏ ਮਣਵਾ ਫਿਰ ਨਾ,
ਉਹਨਾਂ ਦੇ ਅੰਦਰ ਦਵੈਤ ਭਾਵ ਹੈ, ਉਹਨਾਂ ਦੇ ਅੰਦਰ ਦੁਬਧਾ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਕਿ ਨਹੀਂ, ਅੰਮ੍ਰਿਤ ਛਕਣਾ ਕਿ ਨਹੀਂ ਛਕਣਾ, ਗੁਰੂ ਦੇ ਚੰਗੇ ਸਿੱਖ ਬਣਨਾ ਕਿ ਨਹੀਂ ਬਣਨਾ, ਦਾੜੀ ਕੇਸ ਸਾਬਤ ਸੂਰਤ ਰੱਖਣੇ ਆ ਕਿ ਨਹੀਂ ਰੱਖਣੇ, ਇਹ ਦੁਬਧਾ ਬਣੀ ਹੋਈ ਹੈ ਉਹਨਾਂ ਦੇ ਅੰਦਰ। ਇਹ ਦਵੈਸ ਕਰਕੇ ਕਹਿੰਦੇ ਭਾਈ ਉਹ ਦੁਬਧਾ ਦੇ ਵਿੱਚ ਫਸੇ ਹੋਣ ਕਰਕੇ ਉਹਨਾਂ ਦੇ ਅੰਦਰ ਦੁਬਧਾ ਹੀ ਦੁਬਧਾ ਹੈ, ਉਹਨਾਂ ਦੇ ਅੰਦਰ ਉਹਨਾਂ ਦਾ ਜਿਹੜਾ ਮਨ ਹੈ ਨਾ ਉਹ ਅਸਥਿਰ ਨਹੀਂ ਹੁੰਦਾ, ਉਹ ਮਨ ਟਿਕਦਾ ਨਹੀਂ, ਕਿਉਂਕਿ ਅੰਦਰ ਦਵੈਸ ਦੇ ਵਿੱਚ ਭਰੇ ਹੋਣ ਕਰਕੇ, ਦੁਰਦਾਂ ਦੇ ਵਿੱਚ ਲੱਗੇ ਹੋਣ ਕਰਕੇ ਉਹਨਾਂ ਦਾ ਜਿਹੜਾ ਮਨ ਹੈ ਉਹ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਨਹੀਂ ਠਹਿਰਦਾ, ਕਿਉਂਕਿ ਉਹ ਹਮੇਸ਼ਾ ਹੀ ਦੌੜ ਦੌੜ ਕੇ ਸੰਗਤ ਤੋਂ ਦੂਰ ਭੱਜਦਾ ਹੈ, ਕਿਉਂਕਿ ਸੰਗਤ ਵਿੱਚੋਂ ਸ਼ੁਭ ਗੁਣ ਮਿਲਣੇ ਨੇ, ਸੰਗਤ ਵਿੱਚੋਂ ਹਰੀ ਦਾ ਭਜਨ ਮਿਲਣਾ ਹੈ, ਵਾਹਿਗੁਰੂ ਦਾ ਸਿਮਰਨ ਮਿਲਣਾ ਹੈ, ਉੱਥੇ ਨਹੀਂ ਠਹਿਰਨਗੇ, ਕਿਉਂਕਿ ਉਹਨਾਂ ਦੀ ਇਹ ਖੁਰਾਕ ਨਹੀਂ, ਉਹਨਾਂ ਦੀ ਖੁਰਾਕ ਤਾਂ ਹੈ ਨਿੰਦਿਆ ਚੂਰੀ, ਉੱਧਰ ਨੂੰ ਦੌੜਦੇ ਨੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਿੰਨਾ ਚਿਰ ਮਨ ਵਿੱਚੋਂ ਦੁਬਧਾ ਨਹੀਂ ਨਾ ਖਤਮ ਹੁੰਦੀ ਉਨੀ ਦੇਰ ਤੱਕ ਉਹ ਮਨ ਜਿਹੜਾ ਹੈ ਅਸਥਿਤ ਨਹੀਂ ਹੋ ਸਕਦਾ।
ਜਲਤ ਰਹਾ ਦਿਨ ਰਾਤੀ,
ਹਜ਼ੂਰ ਫਰਮਾਉਂਦੇ ਭਾਈ ਲਾਭ ਕੀ ਹੋਵੇਗਾ, ਤੂੰ ਕਵਟ ਕਰਕੇ ਛਲ ਕਰਕੇ ਮਾਇਆ ਤਾਂ ਇਕੱਠੀ ਕਰ ਸਕਦਾ, ਬਹੁ ਪ੍ਰਪੰਚ ਕਰ ਪਰ ਧਨ ਲਿਆਵਾ, ਸੁਧ ਦਾਰਾ ਤੇ ਆਣ ਲੁਟਾਵਾ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤਮ ਮੇਰਾ ਤੇਰੇ ਜੀ ਪੈ ਲੀਜੈ। ਕਹਿੰਦੇ ਅੰਤ ਨੂੰ ਤੇਰੇ ਜੀਵਾਤਮਾ ਦੇ ਨਾਲ ਹਿਸਾਬ ਹੋਏਗਾ, ਤੂੰ ਕਪਟ ਕਰ ਕਰਕੇ ਇਹ ਮਾਇਆ ਇਕੱਠੀ ਕੀਤੀ, ਸੋਚੀ ਕਿਤੇ ਮਨ ਵਿੱਚ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜੇ ਤੂੰ ਇਸ ਪਾਸੇ ਧਿਆਨ ਨਾ ਦਿੱਤਾ ਤੇ ਫਿਰ ਤੇਰਾ ਹਾਲ ਕੀ ਹੋਵੇਗਾ। ਮਹਾਰਾਜ ਕਹਿੰਦੇ ਤੇਰਾ ਮਨੁਆ ਤਾਂ ਉੱਥੇ ਠਹਿਰਿਆ ਨਹੀਂ ਤੇ ਅਣ ਦਿਨ ਦਿਨ ਰਾਤ ਜਲਦਾ ਹੀ ਰਹੇਗਾ, ਇਹ ਨਹੀਂ ਕਿ ਇਕੱਠੀ ਕਰਕੇ ਤੈਨੂੰ ਸ਼ਾਂਤੀ ਆ ਜਾਏਗੀ, ਤੇਰਾ ਮਨ ਟਕਾ ਚ ਆ ਜਾਏਗਾ, ਨਹੀਂ ਭਾਈ, ਫਿਰ ਉਹਨੂੰ ਸਾਂਭਣ ਵਾਸਤੇ ਉਹਨੀ ਹੋਰ ਇਕੱਠੀ ਕਰਨ ਵਾਸਤੇ ਸਹਿਸ ਕੱਟੇ ਲਾਕੋ ਧਾਵਾ ਤ੍ਰਿਪਤ ਨਾਵਾ ਮਾਇਆ ਪਾਤਸ਼ਾਹ ਪਾਵਾ ਦੌੜਿਆ ਹੀ ਰਹੇਗਾ, ਇਸ ਕਰਕੇ ਦਿਨ ਰਾਤ ਜਲਦਾ ਰਹੇਗਾ ਆਪਣੇ ਮਨ ਦੇ ਵਿੱਚ ਹੀ, ਇਹਨਾਂ ਫੁਰਮਿਆਂ ਦੇ ਵਿੱਚ ਹੀ, ਇਸ ਹੰਕਾਰ ਦੇ ਵਿੱਚ ਹੀ, ਮਾਇਆ ਦੇ ਚੱਕਰ ਵਿੱਚ ਹੀ ਜਲਦਾ
ਰਹੇਗਾ।
ਜੇ ਭਾਈ ਇਕੱਠੀ ਕਰ ਵੀ ਲਈ ਫਿਰ ਤੈਨੂੰ ਇਹਦਾ ਇੰਨਾ ਹੰਕਾਰ ਹੋਵੇਗਾ, ਹੋਮੈ ਹੋਵੇਗੀ ਕਿ ਮੇਰੇ ਵਰਗੀ ਗੱਡੀ ਕਿਸੇ ਕੋਲੇ ਨਹੀਂ, ਮੇਰੇ ਵਰਗਾ ਘਰ ਕਿਸੇ ਦਾ ਨਹੀਂ, ਜਿਹਨੇ ਮੈਂ ਕੱਪੜੇ ਲੱਖਾਂ ਲੱਖਾਂ ਰੁਪਏ ਦਾ ਇਹਦੇ ਇੱਕ ਮੈਂ ਸੂਟ ਬਣਾ ਲੈਂਦਾ ਤੇ ਮੈਂ 20-20 ਲੱਖ ਦੀ ਘੜੀ ਬਣਦਾ ਤੇ ਭਾਈ ਦੱਸੀ ਕਿਤੇ ਟਾਈਮ ਹੀ ਤੈਨੂੰ ਨਾ। ਹਜ਼ੂਰ ਕਹਿੰਦੇ ਇਹਦੇ ਵਿੱਚ ਹੀ ਖਪ ਜਾਏਗਾ, ਹਉਮੈ ਖਪਾ ਖਪਾਹੀ, ਕਹਿੰਦੇ ਹਉਮੈ 'ਚ ਹੀ ਖਪ ਜਾਏਗਾ, ਇਹ ਤੇਰੇ ਕਿਸੇ ਕੰਮ ਆਉਣ ਵਾਲੀਆਂ ਚੀਜ਼ਾਂ ਨਹੀਂ, ਕੰਮ ਤਾਂ ਤੇਰੇ ਆਉਣਾ ਸੀ ਜਪਿਆ ਹੋਇਆ ਨਾਮ, ਕੀਤੀ ਸੰਗਤ ਸੇਵਾ, ਉਸ ਪਾਸੇ ਤੋਂ ਧਿਆਨ ਹੀ ਨਾ ਦਿੱਤਾ, ਤੇ ਜੇ ਤੂੰ ਪਾਪਾ ਬਾਝੋ ਹੋਵਾ ਨਾ ਹੀ, ਮੋਇਆ ਸਾਥ ਨਾ ਜਾਈ, ਪਾਪ ਕਰ ਕਰਕੇ ਇਕੱਠੀ ਤਾਂ ਕਰ ਲਈ ਤੇ ਫਿਰ ਹੰਕਾਰ ਵੀ ਕਰ ਲਿਆ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੋਰ ਕੋਈ, ਪਰ ਜਿਹਦੇ ਤੇਰੇ ਹਿਸਾਬ ਆਇਆ ਨਾ ਇਹਨੇ ਤੇਰਾ ਭੋਰਾ ਵੀ ਸਾਥ ਨਹੀਂ ਦੇਣਾ ਕਿ ਇੰਨੀ ਕੁ ਮਾਇਆ ਖਰਚ ਕੇ ਤੈਨੂੰ ਕੋਈ ਪ੍ਰਲੋਕ ਦਾ ਸੁੱਖ ਮਿਲ ਜਾਏਗਾ, ਇਹ ਨਹੀਂ ਭਾਈ ਮਿਲਣਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਖਪਦਾ ਖਪਦਾ ਇਹਦੇ ਵਿੱਚ ਹੀ ਖਪ ਜਾਏਗਾ, ਇਹਦਾ ਹੰਕਾਰ ਕਰ ਲਏਗਾ ਕਿ ਮੇਰੇ ਕੋਲ ਬਹੁਤ ਹੈ ਪਰ ਇਹ ਤੈਨੂੰ ਲਾਭਦਾਇਕ ਨਹੀਂ ਹੋਵੇਗੀ।
ਅੰਤਰ ਲੋਭ ਮਹਾ ਗੁਬਾਰਾ,
ਭਾਈ ਤੇਰੇ ਅੰਦਰ ਹੋਰ ਮਾਇਆ ਇਕੱਠੀ ਕਰਨ ਦਾ ਦਬਾਰ ਚੜ ਜਾਏਗਾ, ਲੋਭ ਇੰਨਾ ਪੈਦਾ ਹੋ ਜਾਵੇਗਾ ਕਿ ਮੈਂ ਹੋਰ ਇਕੱਠੀ ਕਰਾਂ। ਤੇ ਲੋਭ ਸਾਧ ਸੰਗਤ ਜੀ ਕਿਤੇ ਅੱਗ ਦੀ ਬੁਝਾਉਣੀ ਹੋਵੇ, ਆਪਾਂ ਜਿੰਨੀਆਂ ਮਰਜ਼ੀ ਲੱਕੜਾਂ ਉੱਤੇ ਪਾ ਦਈਏ, ਅੱਗ ਕਿਤੇ ਲੱਕੜਾਂ ਦੇ ਨਾਲ ਬੁੱਝ ਜਾਏਗੀ ਉਹਦੇ ਤਾਂ ਹੋਰ ਤੇਜ਼ ਹੋਏਗੀ। ਜੇ ਕੋਈ ਬੇਸਮਝੀ ਦੇ ਨਾਲ ਉਹਦੇ ਉੱਪਰ ਤੇਲ ਦੀਆਂ ਦੋ ਚਾਰ ਬਾਲਟੀਆਂ ਪਾ ਦੇਵੇ, ਲਾਈ ਮੈਂ ਤੇਲ ਪਾ ਦਿੰਦਾ ਇਹਦੇ ਨਾਲ ਬੁੱਝ ਜਾਏਗੀ, ਬੁੱਝੇ ਨਹੀਂ ਭਾਈ ਉਹ ਤਾਂ ਹੋਰ ਤੇਜ਼ ਹੋ ਜਾਏਗੀ। ਨਹੀਂ ਭਾਈ, ਇਹ ਤੇ ਪਰਮਾਤਮਾ ਦਾ ਨਾਮ ਹੈ ਜਿਹਨੇ ਸ਼ਾਂਤ ਕਰਨਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਅੰਦਰ ਲੋਭ ਦਾ ਹੋਰ ਦੁਆਰ ਚੜੇਗਾ, ਤੇਰੀ ਤ੍ਰਿਪਤੀ ਨਹੀਂ ਹੋਵੇਗੀ। ਫਿਰ ਭਾਈ ਕੀ ਹੋਵੇਗਾ ਜਦੋਂ ਤੂੰ ਇੰਨੇ ਅਖਬਾਰ ਦੇ ਵਿੱਚ ਲੋਭ ਦਾ ਹੰਕਾਰ ਚੜ ਗਿਆ ਤੈਨੂੰ, ਅੰਤਰ ਲੋਭ ਮਹਾਂ ਗੁਬਾਰਾ, ਤਿਨਕੇ ਨਿਕਟ ਨਾ ਕੋਈ ਜਾਏ। ਕਹਿੰਦੇ ਫਿਰ ਜਦੋਂ ਇੰਨਾ ਹੰਕਾਰ ਹੋਇਆ ਨਾ ਤੈਨੂੰ, ਹਰ ਇੱਕ ਨੂੰ ਮਾੜਾ ਬੋਲਣ ਲੱਗ ਗਿਆ, ਹਰ ਇੱਕ ਦੀ ਨਿੰਦਾ ਕਰਨ ਲੱਗ ਗਿਆ, ਜਿਹੜਾ ਕੋਈ ਤੇਰੇ ਨੇੜੇ ਆਵੇ ਉਹਨੂੰ ਦਰਕਾਰਨ ਲੱਗ ਗਿਆ, ਫਿਰ ਤੇਰੇ ਨੇੜੇ ਆਵੇਗਾ ਤਾਂ ਅਖੀਰ ਨੂੰ ਤਰਸਦਾ ਰਹਿ ਜਾਏਗਾ, ਤੇਰੇ ਕੋਲੇ ਕਿਤੇ ਨੇੜੇ ਵੀ ਨਹੀਂ ਆਵੇਗਾ, ਨਾ ਤੈਨੂੰ ਕੋਈ ਨੇੜੇ ਲੱਗਣ ਹੀ ਦੇਵੇਗਾ। ਫਿਰ ਤੂੰ ਇਸ ਹਾਲਤ ਵਿੱਚ ਪਹੁੰਚ ਜਾਏਗਾ। ਇਸ ਵਾਸਤੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਮਨਮੁੱਖਾਂ ਦੀ ਅਵਸਥਾ ਦੱਸਦੇ ਨੇ ਕਿ ਕਪਟ ਕਰਕੇ, ਛਲ ਕਰਕੇ, ਮਾਇਆ ਇਕੱਠੀ ਕਰਕੇ, ਫਿਰ ਉਹਦਾ ਹੰਕਾਰ ਕਰਕੇ ਤੇ ਮਨ ਦੇ ਵਿੱਚ ਬੜਾ ਦੁਆਰ ਪੈਦਾ ਕਰ ਲੈਂਦੇ ਨੇ, ਪਰ ਉਹ ਅਲੱਗ ਫਲੱਗ ਹੋ ਜਾਂਦੇ ਨੇ, ਪ੍ਰਤੱਖ ਦੁਨੀਆਂ ਵਿੱਚ ਵੀ ਅਲੱਗ ਫਲੱਗ ਹੋ ਜਾਂਦੇ ਨੇ ਤੇ ਪਰਮਾਤਮਾ ਨਾਲੋਂ ਵੀ ਅਲੱਗ ਫਲੱਗ ਹੋ ਜਾਂਦੇ ਨੇ। ਸਤਿਗੁਰੂ ਦੀ ਸੰਗਤ ਦਾ ਸਰੀਰ ਟੁੱਟ ਜਾਂਦਾ ਹੈ, ਗੁਰੂ ਦੀ ਸੰਗਤ ਨਾਲ ਉਹ ਟੁੱਟ ਜਾਂਦੇ ਹੈ, ਤੇ ਫਿਰ ਤੇ ਨੇੜੇ ਵੀ ਲੱਗ ਜਾਂਦਾ ਵੀ ਇਹ ਤੇ ਮਾਇਆ ਧਾਰੀ ਹੈ ਭਾਈ, ਇਹਦੇ ਕੋਲ ਕੀ ਬਹਿਣਾ ਹੈ। ਇਹ ਜਦੋਂ ਬਚਨ ਕਰੇਗਾ ਕਪਟ ਦਾ ਹੀ ਕਰੇਗਾ, ਛਲ ਦਾ ਹੀ ਕਰੇਗਾ, ਮਾਇਆ ਦਾ ਹੀ ਕਰੇਗਾ, ਇਹਦੇ ਨੇੜੇ ਬਹਿਣ ਦਾ ਲਾਭ ਹੀ ਕੋਈ ਨਹੀਂ, ਇਸ ਕਰਕੇ ਕੋਈ ਨੇੜੇ ਵੀ ਨਹੀਂ ਆਉਣ ਦੇਵੇਗਾ।
ਆਪ ਦੁਖੀ ਸੁੱਖ ਕਦੋਂ ਹੀ ਨਾ ਪਾਵੇ ਹੈ।
ਉਹ ਫਰਮਾਉਂਦੇ ਨੇ ਫਿਰ ਉਸ ਮਨਮੁੱਖ ਦੀ ਹਾਲਤ ਕੀ ਹੋਵੇਗੀ, ਕਹਿੰਦੇ ਫਿਰ ਆਪ ਦੁਖੀ ਹੋ ਜਾਏਗਾ, ਕਿਉਂਕਿ ਇਕੱਠੀ ਕਰ ਕਰਕੇ ਜਿਹਨਾਂ ਕਾਰਜਾਂ ਕਰਕੇ ਜਿਹਨਾਂ ਨੂੰ ਜਿਹੜੇ ਸੁੱਖ ਲੈਣ ਵਾਸਤੇ ਮਾਇਆ ਇਕੱਠੀ ਕੀਤੀ ਸੀ ਉਹ ਤੇ ਸੁੱਖ ਮਿਲਣੇ ਨਹੀਂ। ਜਦੋਂ ਔਰ ਬੀਤਦੀ ਗਈ, ਸਮਾਂ ਬੜੇਪੇ ਦਾ ਆ ਗਿਆ, ਮਾਰੇ ਕਹਿੰਦੇ ਹੁਣ ਸੋਚਣ ਲੱਗ ਪਿਆ ਵੀ ਮੈਂ ਕਾਹਦੇ ਲਈ ਸਭ ਕੁਝ ਕੀਤਾ ਹੈ। ਕਹਿੰਦੇ ਉਹ ਆਪ ਦੁਖੀ ਸੁੱਖ ਕਦੇ ਨਾ ਪਾਵੇ। ਕਹਿੰਦੇ ਫਿਰ ਉਹ ਮਾਇਆ ਦੇ ਵਿੱਚ ਹੀ ਪਰਮੇਸ਼ਰ ਦੇ ਨਾਮ ਤੋਂ ਵਿਹੂੜਾ ਫਿਰ ਦੁਖੀ ਹੁੰਦਾ ਹੈ, ਸੁੱਖ ਕਦੇ ਨਾ ਪਾਵਾ। ਕਹਿੰਦੇ ਇੱਥੇ ਤਾਂ ਸੁੱਖ ਕੀ ਪਾਉਣਾ ਸੀ ਹੁਣ, ਤੇ ਫਿਰ ਪ੍ਰਯੋਗ ਦਾ ਸੁੱਖ ਵੀ ਉੱਥੇ ਜਾਂਦਾ ਲੱਗਾ, ਉਹ ਨਾ ਸੁੱਖ ਪਾ ਸਕਿਆ।
ਜਨਮ ਰਹਾ ਮਰ ਜਾਏ।
ਫਿਰ ਕਹਿੰਦੇ ਭਾਈ ਇਹ ਨਹੀਂ ਕਿ ਤੂੰ ਆਹ ਮਾਇਆ ਇਕੱਠੀ ਕਰ ਕਰਕੇ ਹੁਣ ਇਹ ਜਨਮ ਨੂੰ ਖਤਮ ਕਰਕੇ ਤੇ ਮਰਨਾ, ਸਭ ਨੇ ਮਰਨਾ ਭਾਈ, ਇਹ ਜ਼ਿੰਦਗੀ ਸਭ ਦੀ ਖਤਮ ਹੋਣੀ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਜਨਮ ਮਰਨ ਦਾ ਚੱਕਰ ਮਿਟੇਗਾ ਨਹੀਂ, ਤੇ 84 ਦੇ ਚੱਕਰ ਪੈ ਜਾਏਗਾ। ਜਨਮ ਮਰੈ ਮਰ ਜਾਏ, ਕਹਿੰਦੇ ਮਰੇਗਾ, ਜੰਮੇਗਾ, ਜੰਮੇਗਾ, ਮਰੇਗਾ, ਇਹ ਚੱਕਰ ਦੇ ਵਿੱਚ ਪੈ ਜਾਏਗਾ। ਚਾਹੀਦਾ ਕੀ ਸੀ? ਚਾਹੀਦਾ ਤਾਂ ਸੀ ਗੁਰਮੁਖਾਂ ਵਾਲੀ ਅਵਸਥਾ ਧਾਰਨ ਕਰਨੀ, ਅੱਗੇ ਸਤਿਗੁਰੂ ਦੀ ਕਿਰਪਾ ਕਰਨਗੇ ਫਰਮਾਉਣਗੇ ਕਿ ਭਾਈ ਇਹ ਮਨਮੁਖਤਾਈ ਦੇ ਵਿੱਚ ਦੱਸੇ ਨੇ ਕਿ ਕਰਦਿਆਂ ਕਰਦਿਆਂ ਅਖੀਰ ਨੂੰ ਤੇਰਾ ਆਹ ਸਮਾਂ ਆ ਜਾਏਗਾ, ਆਪ ਹੀ ਖਪੇਗਾ, ਖਪਦਾ ਖਪਦਾ ਮਰੇਗਾ ਤੇ ਜਨਮਾਂ ਜਨਮਤਰਾਂ ਦੇ ਚੱਕਰ ਵਿੱਚ ਪੈ ਜਾਏਗਾ।
ਨਾਨਕ ਬਖਸ਼ ਲਏ ਪ੍ਰਭ ਸੱਚਾ।
ਹਜ਼ੂਰ ਹੁਣ ਫਰਮਾਉਂਦੇ ਹਨ ਕਿ ਭਾਈ ਜੇ ਮਨ ਵਿੱਚ ਹਲੇ ਵੀ ਕਿਰਤਾ ਮਾਤਰ ਤੇਰੇ ਮਨ ਵਿੱਚ ਇਹ ਸ਼ਰਧਾ ਦਾ ਕਿਣਕਾ ਕੋਈ ਬਚਿਆ ਹੋਵੇ ਤੇ ਫਿਰ ਸੱਚਾ ਸਤਿਗੁਰੂ ਬਖਸ਼ਦਾ, ਕਿਵੇਂ ਬਖਸ਼ੇਗਾ?
ਜੇ ਗੁਰ ਚਰਨੀ ਚਿੱਤ ਲਾਹੇ।
ਤੇ ਭਾਈ ਫਿਰ ਵੀ ਤੂੰ ਗੁਰੂ ਕੇ ਸ਼ਬਦ ਦੇ ਨਾਲ ਚਿੱਤ ਜੋੜ ਲਵੇ ਨਾ, ਫਿਰ ਵੀ ਤੈਨੂੰ ਸੱਚਾ ਪਾਤਸ਼ਾਹ ਬਖਸ਼ ਸਕਦਾ। ਕਿਉਂਕਿ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਸਜੇ ਹੋਏ ਨੇ ਸ੍ਰੀ ਅਨੰਦਪੁਰ ਸਾਹਿਬ, ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ, ਸਤਿਗੁਰੂ ਪਾਤਸ਼ਾਹ ਜੀ ਬਖਸ਼ਿਓ ਬਖਸ਼ਦੇ ਨੇ। ਕੋਈ ਦੁਖੀ ਲੋਕ ਆਉਂਦੇ ਨੇ, ਕੋਈ ਅੰਦਰੋਂ ਸਾਧ ਸੰਗਤ ਜੀ ਜਿਨ੍ਹਾਂ ਦੀ ਆਤਮਾ ਟਿਕਦੇ ਨਹੀਂ, ਪਰਮਾਤਮਾ ਦੇ ਨਾਲ ਮੇਲ ਨਹੀਂ ਹੁੰਦਾ, ਕਈ ਪਦਾਰਥਾਂ ਦੇ ਵਿੱਚ ਹੀ ਸਾਧ ਸੰਗਤ ਰੁੱਝੇ ਹੋਏ ਸਨ, ਪਰ ਜਦੋਂ ਸਤਿਗੁਰ ਦੀ ਸ਼ਰਨ ਵਿੱਚ ਆ ਗਏ ਗੁਰੂ ਨਾਨਕ ਦੇ ਦਰ 'ਤੇ ਤਾਂ ਬਖਸ਼ੇ ਹੀ ਜਾਂਦੇ ਨੇ ਨਾ, ਤੇ ਉਹ ਬਖਸ਼ਿਆ ਮਹਾਰਾਜ ਸੱਚੇ ਪਾਤਸ਼ਾਹ ਲੋਕ ਪ੍ਰਲੋਕ ਦੇ ਸੁੱਖ ਦੇ ਰਹੇ ਨੇ। ਤੇ ਭਾਈ ਨੰਦ ਲਾਲ ਜੀ ਨੇ ਪੁੱਛਿਆ ਕਲਗੀਧਰ ਮਹਾਰਾਜ ਜੀ ਬੜੀਆਂ ਸੰਗਤਾਂ ਦੂਰਾਂ ਦਰੇਡਿਆਂ ਤੋਂ ਆਪ ਜੀ ਕੋਲ ਆਉਂਦੀਆਂ ਨੇ, ਆਪ ਜੀ ਸਭ ਨੂੰ ਲੋਕ ਪ੍ਰਲੋਕ ਦੇ ਸੁੱਖ ਦੇ ਕੇ ਭੰਡਾਰੇ ਭਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕੀ ਕੌਤਕ ਹੈ, ਆਪ ਤੁਸੀਂ ਕਰਮਾਂ ਦੇ ਮੁਤਾਬਕ ਫਲ ਦੇ ਰਹੇ ਹੋ। ਤਾਂ ਕਲਗੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਕਹਿੰਦੇ ਭਾਈ ਨੰਦ ਲਾਲ, ਜਦੋਂ ਕੋਈ ਜੀਵ ਗੁਰੂ ਨਾਨਕ ਦੇ ਦਰ ਤੇ ਆਉਂਦਾ ਨਾ, ਉਹ ਕਰਮ ਖੁੱਲ੍ਹਣ ਤੋਂ ਹੀ ਆਉਂਦਾ ਹੈ। ਉਹ ਤਾਂ ਹੀ ਇਸ ਦਰ ਤੇ ਆਉਂਦਾ ਹੈ, ਜਦੋਂ ਇਸ ਦਰ ਤੇ ਆ ਗਿਆ ਨਾ, ਤੇ ਫਿਰ ਇਹ ਨਿਮਾਣਿਆਂ ਦਾ ਮਾਣ ਹੈ ਦਰ, ਨਿਤਾਣਿਆਂ ਦਾ ਤਾਣ ਹੈ, ਇਹ ਸਭ ਨੂੰ ਬਖਸ਼ਣਹਾਰ ਹੈ ਜਿਹੜਾ ਇਸ ਦਰ ਤੇ ਆ ਗਿਆ। ਜਿਹਨੂੰ ਕਿਸੇ ਦਰ ਤੋਂ ਭੋਜ ਨਾ ਮਿਲੀ, ਪ੍ਰਤੱਖ ਵੀ ਵੇਖ ਲਓ ਭਾਈ, ਉਹਨੂੰ ਉਸ ਦਰ ਤੇ ਭੋਜ ਮਿਲੇਗੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ, ਬਾਣੀ ਉਚਾਰਨ ਕੀਤੀ ਹੈ, ਜਿਹਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਭਾਈ ਨੰਦ ਲਾਲ ਜੀ ਨਿਹਾਲ ਹੋਇਆ, ਫਿਰ ਉਹਨੇ ਗਜ਼ਲਾਂ 'ਚ ਲਿਖਿਆ, ਇੱਕ ਦਿਨ ਬਾਜਾ ਵਾਲੇ ਪਾਸੋਂ ਪ੍ਰੇਸ ਰਾਹੀਂ ਪੀਤੀ, ਭਾਏ ਹਮਾਰਾ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚੱਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ, ਪਿਛਲੀ ਬੀਤ ਗਈ ਉਹਦਾ ਪਛਤਾਵਾ ਛੱਡ ਦੇ, ਪਰ ਤੂੰ ਹੁਣ ਅਗਲੀ ਉਮਰ ਗੁਰੂ ਦੇ ਲੜ ਨਾਲ ਜੁੜ ਜਾ। ਮਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਸੱਚਾ ਸਤਿਗੁਰ ਬਖਸ਼ ਸਕਦਾ ਹੈ ਜੇ ਗੁਰੂ ਕੇ ਚਰਨਾਂ ਦੇ ਨਾਲ ਤੂੰ ਹੁਣ ਵੀ ਚਿੱਤ ਜੋੜ ਲਵੇ। ਸਾਰੇ ਜਤੇ ਗੱਜ ਕੇ ਭਾਈ ਕਿਵੇਂ ਚਿੱਤ ਜੋੜਨਾ ਗੁਰੂ ਦੇ ਨਾਲ, ਵਾਹਿਗੁਰੂ 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 ਜੇ ਚਿੱਤ ਜੋੜ ਲਈਏ ਹੁਣ ਵੀ ਗੁਰੂ ਕੇ ਸ਼ਬਦ ਨਾਲ, ਗੁਰੂ ਕੀ ਬਾਣੀ ਦੇ ਨਾਲ, ਪੰਜਾਂ ਬਾਣੀਆਂ ਦਾ ਨਿਤਨੇਮ, ਰਹਿ ਰਾਸ ਕੀਰਤਨ ਸੋਲ ਦੀ ਜਾਪ, ਇਹ ਰੋਜ਼ਾਨਾ ਦੀ ਖੁਰਾਕ ਬਣਾ ਲਈਏ, ਤੇ ਸਾਧ ਸੰਗਤ ਨਾਲ ਨਾਲ ਜੋ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਬਚਨ ਕੀਤੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਹੈ ਖਾਏ ਸੋ ਭਲਕੀ ਉੱਠ ਹਰ ਨਾਮ ਧਿਆਵਾ, ਵੀ ਧਾਰਨ ਕਰ ਲਈਏ। ਤੇ ਮਹਾਰਾਜ ਕਹਿੰਦੇ ਹਲੇ ਵੀ ਸਾਨੂੰ ਮਾਇਆ ਦੇ ਵਿੱਚ ਰੁੜਿਆ ਹੋਇਆ ਨੂੰ, ਵਪਾਰੀਆਂ ਨੂੰ, ਲਾਲਚੀਆਂ ਨੂੰ, ਲੋਭੀਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵੀ ਬਖਸ਼ ਲੈਣ। ਇਹਦਾ ਦਿਆਲੂ ਕਿਰਪਾਲੂ ਦਰ ਹੈ, ਇਹਦੇ ਨਾਲ ਜੁੜ ਜਾਈਏ, ਸਤਿਗੁਰੂ ਜੀ ਰਹਿਮਤ ਕਰਨਗੇ। ਸਤਸੰਗ ਜੀ, ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਕਲਗੀ ਧਰ ਪਾਤਸ਼ਾਹ ਦੇ ਫਰੀਅੰਗ ਪੁੱਤਰ, ਚਾਰ ਸਾਹਿਬਜ਼ਾਦਿਆਂ ਵਿੱਚੋਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ। ਮੈਂ ਇੱਥੇ ਇੱਕ ਬੇਨਤੀ ਕਰਾਂ, ਬਹੁਤ ਸਾਰੇ ਗੁਰਸਿੱਖਾਂ ਨੇ ਫੇਸਬੁੱਕ ਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਵੀ ਪਾਇਆ ਹੋਇਆ ਕਿ ਉਹਨਾਂ ਦਾ ਵੀ ਜਨਮ ਦਿਹਾੜਾ ਅੱਜ ਹੈ। ਪਰ ਮੈਂ ਬੇਨਤੀ ਕਰਾਂ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ 2 ਜੂਨ ਨੂੰ ਹੈ, ਜੋ ਉਹਨਾਂ ਦਾ ਸਕੂਲ ਸਰਟੀਫਿਕੇਟ ਦੇ ਮੁਤਾਬਕ 2 ਜੂਨ ਨੂੰ ਉਹਨਾਂ ਜਨਮ ਦਿਹਾੜਾ ਹੈ। ਪਰ ਜਿਹੜੀਆਂ ਸੰਗਤਾਂ ਜਿਸ ਢੰਗ ਨਾਲ ਮਨਾਉਂਦੀਆਂ, ਭਾਈ ਸ਼ਾਬਾਸ਼ ਉਹਨਾਂ ਦੇ ਮਨਾਉਣ ਆਪਣੇ ਢੰਗ ਨਾਲ, ਇਹ ਤਾਂ ਮੈਂ ਇੱਕ ਗਿਆਤ ਵਾਸਤੇ ਦੱਸਿਆ ਕਿ ਉਹਨਾਂ ਦਾ ਜਨਮ ਦਿਹਾੜਾ 2 ਜੂਨ ਨੂੰ ਹੈ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਹਨਾਂ ਨੇ ਜੀਵਨ ਪੜ੍ਹਦੇ ਹਨ, ਸਾਨੂੰ ਗੁਰਸਿੱਖਾਂ ਨੇ ਸਤਿਗੁਰੂ ਜੀ ਤਾਂ ਬਹੁਤ ਵੱਡੀਆਂ ਬਖਸ਼ਣ ਹੈ, ਗੁਰੂ ਤੇ ਸਾਹਿਬਜ਼ਾਦਿਆਂ ਦਾ ਜੀਵਨ ਪੜ੍ਹ ਕੇ ਮਨ ਗਦਗਦ ਹੋ ਜਾਂਦਾ। ਧੰਨ ਹਨ ਬਾਬਾ ਅਜੀਤ ਸਿੰਘ ਜੀ। ਮੈਂ ਕਿੱਥੇ ਬੇਨਤੀ ਕਰਦੇ ਹਾਂ, ਸਤਸੰਗ ਜੀ ਕੋਈ ਚੰਗਾ ਅਹੁਦੇ ਵਾਲਾ ਮਨੁੱਖ ਹੋਵੇ ਨਾ, ਚੰਗਾ ਕੋਈ ਮਰਤਬਾ ਰੱਖਦਾ ਹੋਵੇ ਤੇ ਉਹਦਾ ਪੁੱਤਰ ਭਾਵਾਂ ਨਲਾਇਕ ਹੀ ਹੋਵੇ, ਤੇ ਜਦੋਂ ਆਪਾਂ ਉਹਦੀ ਜਾਣ ਪਛਾਣ ਕਰਾਉਂਦੇ ਹਾਂ ਨਾ, ਤੇ ਆਪਾਂ ਕਹਿੰਦੇ ਫਲਾਣੇ ਦਾ ਸਾਹਿਬਜ਼ਾਦਾ, ਕਦੇ ਵੀ ਨਹੀਂ ਕਹਿਣਾ ਚੰਗੇ ਗੁਣਾਂ ਵਾਲਾ, ਤਾਂ ਵੀ ਨਹੀਂ ਕਹਿਣਾ ਕੋਈ ਸਾਹਿਬਜ਼ਾਦਾ ਅਜੀਤ ਸਿੰਘ ਨਹੀਂ ਬਣ ਸਕਦਾ। ਸਾਧ ਸੰਗਤ ਕਿਸੇ ਦੇ ਪੁੱਤਰ ਨੂੰ ਜਾਣ ਪਛਾਣ ਕਰਾਉਣ ਤੇ ਹੀ ਕਹਿਣਾ ਫਲਾਣੇ ਦਾ ਸਪੁੱਤਰ ਹੈ, ਸਾਹਿਬਜ਼ਾਦਾ ਨਹੀਂ ਕਹਿਣਾ। ਸਾਹਿਬਜ਼ਾਦਿਆਂ ਦੀ ਆਪਾਂ ਅਰਦਾਸ ਕਰਦੇ ਹਾਂ ਰੋਜ਼, ਚਾਰ ਸਾਹਿਬਜ਼ਾਦੇ ਭਾਈ ਪਿਆਰੇ, ਫਿਰ ਹੋਰ ਸਾਹਿਬਜ਼ਾਦੇ ਕਿੱਥੋਂ ਆਵੇ ਭਾਈ, ਹਰ ਇੱਕ ਦੇ ਪੁੱਤਰਾਂ ਨੂੰ ਸਾਹਿਬਜ਼ਾਦੇ ਕਹਾਂਗੇ? ਨਹੀਂ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ, ਜਿਨ੍ਹਾਂ ਦਾ ਜਨਮ ਸਾਧ ਸੰਗਤ ਜੀ 1743 ਬਿਕਰਮੀ ਨੂੰ ਕਲਗੀਧਰ ਪਾਤਸ਼ਾਹ ਦੇ ਘਰੇ ਹੋਏ ਆ। ਸਤਿਕਾਰ ਜੀ ਮਾਤਾ ਸੁੰਦਰੀ ਜੀ ਦੇ ਪੇਟੋਂ ਮਹਾਰਾਜ ਦੇ ਘਰ ਪੈਦਾ ਹੋਏ ਸਾਹਿਬਜ਼ਾਦਾ ਅਜੀਤ ਸਿੰਘ। ਸੂਰਬੀਰ ਜੋਧੇ ਬਹਾਦਰਾਂ ਦੇ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ। ਕਲਗੀਧਰ ਪਾਤਸ਼ਾਹ ਦੀਆਂ ਰਹਿਰਤਾਂ ਹੋਈਆਂ ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਨਾਨਕੀ ਜੀ, ਜਿਨ੍ਹਾਂ ਦੇ ਪ੍ਰਪੋਤਰੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਉਹਨਾਂ ਦੀ ਗੋਦ ਦਾ ਆਨੰਦ ਮਾਣਿਆ। ਉਹਨੇ ਬਾਣੀ ਸਿੱਖੀ, ਸ਼ਬਦ ਸਿੱਖੇ, ਉਹਨਾਂ ਨੇ ਸ਼ਾਸਤਰ ਵਿੱਦਿਆ ਸਿੱਖੀ। 15 ਸਾਲ ਦੀ ਉਮਰ ਵਿੱਚ ਤਾਂ ਯੁੱਧ ਕਰਨ ਲੱਗ ਪਏ ਸਨ। 4 ਯੁੱਧਾਂ ਦੇ ਵਿੱਚ ਸਾਧ ਸੰਗਤ ਤਾਰਾਗੜ੍ਹ, ਆਜਮਗੜ੍ਹ, ਅਨੰਤਗੜ੍ਹ, ਲੋਹਗੜ੍ਹ ਦੇ ਕਿਲਿਆਂ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਯੁੱਧ ਲੜੇ ਨੇ। ਤੇ ਫੀਰ ਦਾ ਯੁੱਧ, ਚਮਕੌਰ ਦੀ ਗੜੀ ਦਾ ਲੜਿਆ, ਜਿੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਰ ਜਦੋਂ ਆਪਾਂ ਇਹਦੇ ਵਿਚਲਾ ਉਹਨਾਂ ਦਾ ਜੀਵਨ ਪੜ੍ਹਾਂਗੇ ਨਾ ਸਾਧ ਸੰਗਤ ਜੀ, ਇੱਕ ਵਾਰ ਬਸੀਆਂ ਦਾ ਇੱਕ ਦੇਵਦਾਸ ਪੰਡਿਤ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ, ਰੋਂਦਾ ਕਰਲਾਉਂਦਾ, ਬੇਵਲ ਹੋਇਆ, ਮਾਰਨ ਸੱਚੇ ਪਾਤਸ਼ਾਹ ਦਰਦਾ ਫਰਿਆਦੀ ਹੋਇਆ, ਮਹਾਰਾਜ ਜੀ ਮੇਰੇ ਤੇ ਰਹਿਮਤ ਕਰੋ, ਕਿਰਪਾ ਕਰੋ। ਦੇਵਦਾਸ, ਕੀ ਗੱਲ ਹੈ ਮਹਾਰਾਜ? ਮੇਰਾ ਵਿਆਹ ਹੋਇਆ ਸੀ, ਮੈਂ ਆਪਣੀ ਘਰਵਾਲੀ ਨੂੰ ਲੈ ਕੇ ਲੰਘ ਰਿਹਾ ਸੀ ਤੇ ਜਾਬਰ ਖਾਨ ਨੇ ਮੇਰੀ ਘਰਵਾਲੀ ਮੇਰੇ ਤੋਂ ਖੋਹ ਲਈ, ਮੇਰੇ ਤੇ ਮਾਰ ਕੁੱਟ ਕੀਤੀ। ਉਹਦੀ ਫਰਿਆਦ ਸੁਣੀ ਮਹਾਰਾਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਦੇਸ਼ ਦਿੱਤਾ ਕਿ ਸਾਹਿਬਜ਼ਾਦਾ ਕੁਝ ਸਿੰਘ ਨਾਲ ਲੈ ਕੇ ਜਾ ਬਸੀ ਦੇ ਪਠਾਨ ਨੂੰ, ਉਹਦੇ ਤੋਂ ਇਹਨਾਂ ਦਾ ਇਹਦੇ ਘਰਵਾਲੀ ਨੂੰ ਵਾਪਸ ਕਰਵਾ। 100 ਸਿੰਘਾਂ ਦਾ ਜੱਥਾ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਜਾਬਰ ਖਾਨ ਦੀ ਹਵੇਲੀ ਘੇਰ ਲਈ, ਉਹਨੂੰ ਮਿਲਕਾਰਿਆ, ਜਦੋਂ ਬੂਹਾ ਨਾ ਖੋਲਿਆ, ਹਵੇਲੀ ਦਾ ਬੂਹਾ ਤੋੜਿਆ, ਸਾਧ ਸੰਗਤ ਜੀ ਦੇ ਪੰਜੇ ਵਿੱਚੋਂ ਉਸ ਅਬਲਾ ਨੂੰ ਛੁਡਾਇਆ, ਉਹਨੂੰ ਉਸ ਪੰਡਿਤ ਦੇ ਹਵਾਲੇ ਕੀਤਾ ਤੇ ਉਸ ਜਾਬਰ ਖਾਨ ਦੀਆਂ ਮੁਸ਼ਕਾਂ ਬੰਨ ਲਈਆਂ, ਉਹਨੂੰ ਘੋੜੇ ਤੇ ਸੁੱਟ ਕੇ ਅਨੰਦਪੁਰ ਸਾਹਿਬ ਲਿਆਂਦਾ, ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਲਿਆ ਕੇ ਸੁੱਟਿਆ। ਕਹਿੰਦੇ ਮਹਾਰਾਜ ਆ ਲਓ, ਜਿਹੜਾ ਕਸੂਰਵਾਰ ਬੰਦਾ ਇਹ ਆ। ਸਾਧ ਸੰਗਤ ਸਿੰਘਾਂ ਨੇ ਉਹਦਾ ਵੀ ਸੋਧਾ ਲਾਇਆ ਕਿ ਬ੍ਰਾਹਮਣ ਨੂੰ ਵੀ ਸਮਝਾਇਆ ਕਿ ਸ਼ਾਂਤਾ ਹੋਣਾ ਚਾਹੀਦਾ, ਇੰਨੀ ਨਿਰਬਲ ਨਹੀਂ ਹੋਣਾ ਚਾਹੀਦਾ। ਸਾਹਿਬਜ਼ਾਦਾ ਅਜੀਤ ਸਿੰਘ ਦੀ ਇੰਨੀ ਕੁਰਬਾਨੀ ਵੇਖ ਕੇ ਸਾਧ ਸੰਗਤ, ਇੱਥੇ ਇੱਥੇ ਯੁੱਧ ਵੀ ਹੋਇਆ, ਹਵੇਲੀ ਦੇ ਵਿੱਚ ਟਕਰਾਅ ਵੀ ਹੋਇਆ, ਇਹ ਕੌਣ ਹੁੰਦੇ ਨੇ ਲੋਕ, ਮਿੱਠੀ ਭਰ ਸਿੱਖ ਇਕੱਠੇ ਹੋ ਕੇ ਸਾਨੂੰ ਲਲਕਾਰਦੇ ਨੇ? ਸਾਡਾ ਹਿੰਦ ਦੇ ਉੱਪਰ ਰਾਜ ਹੈ, ਰਾਜ ਲੋਕਾਂ ਦੇ ਮਨ ਦੇ ਵਿੱਚ ਬੜੀ ਇਹੋ ਜਿਹੀ ਸਾਧ ਸੰਗਤ ਤੜਫ ਹੁੰਦੀ ਆ ਕਿ ਸਾਡੇ ਵਰਗਾ ਹੋਰ ਕੋਈ ਨਹੀਂ, ਅਸੀਂ ਜਿਹੜੇ ਮਰਜ਼ੀ ਕਾਨੂੰਨ ਬਣਾ ਦਈਏ, ਸਾਡੀ ਜ਼ਬਾਨ ਤੋਂ ਨਿਕਲਿਆ ਹੋਇਆ ਲਫ਼ਜ਼ੀ ਕਾਨੂੰਨ ਹੈ, ਇਹਨਾਂ ਦੀ ਹਿੰਕੜ ਹੁੰਦੀ ਹੈ। ਜਦੋਂ ਜਾਬਰ ਖਾਨ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ, ਸਿੰਘਾਂ ਨੇ ਲਲਕਾਰਿਆ, ਟੱਕਰ ਹੋਈ, ਉੱਥੇ ਕੁਝ ਸਿੰਘ ਜ਼ਖਮੀ ਹੋ ਗਏ, ਜਿਹੜੇ ਮਾਲਪੁਰ ਦੇ ਨੇੜੇ ਆ ਕੇ ਬਾਅਦ ਵਿੱਚ ਸ਼ਹੀਦ ਹੋ ਗਏ। ਅੱਜ ਉੱਥੇ ਹੀ ਬਹੁਤ ਵੱਡਾ ਮੇਲਾ ਮਨਾਇਆ ਜਾ ਰਿਹਾ, ਥਾਵਾਂ ਥਾਵਾਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਸਾਧ ਸੰਗਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਕਿ ਅਜੀਤ ਸਿੰਘ, ਤੇਰਾ ਨਾਮ ਹੀ ਉਦੋਂ ਅਜੀਤ ਰੱਖਿਆ ਸੀ ਜਦੋਂ ਅਸੀਂ ਭਗਾਣੀ ਦਾ ਯੁੱਧ ਜਿੱਤਿਆ ਸੀ ਨਾ, ਉਦੋਂ ਅਕਾਲ ਪੁਰਖ ਨੇ ਤੈਨੂੰ ਇਸ ਸੰਸਾਰ ਵਿੱਚ ਭੇਜਿਆ, ਉਸ ਜਿੱਦ ਜਿੱਤ ਦੀ ਖੁਸ਼ੀ ਵਿੱਚ ਤੇਰਾ ਨਾਮ ਹੀ ਅਜੀਤ ਰੱਖਿਆ ਸੀ, ਤੇ ਤੂੰ ਖੰਡੇ ਦਾ ਅੰਮ੍ਰਿਤ ਛੱਕ ਕੇ ਅਜੀਤ ਸਿੰਘ ਸਜਿਆ, ਤੇ ਤੂੰ ਹਮੇਸ਼ਾ ਹੀ ਜਿੱਤਾਂ ਜਿੱਤੇਗਾ, ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਆ ਬਖਸ਼ੀਆਂ। ਸਾਧ ਸੰਗਤ, ਉਹ ਹੀ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੀ ਗੜੀ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਕਿ ਸਤਿਗੁਰੂ ਜੀ 25 ਸਿੰਘਾਂ ਦੇ ਲਗਭਗ ਸਿੰਘ ਸ਼ਹੀਦ ਹੋ ਚੁੱਕੇ ਨੇ ਚਾਲੀਆਂ ਦੇ ਵਿੱਚੋਂ, ਤੇ ਮੈਨੂੰ ਆਗਿਆ ਬਖਸ਼ੋ, ਹੁਣ ਮੈਂ ਜਾ ਕੇ ਮੈਦਾਨੇ ਯੁੱਧ ਵਿੱਚ ਸਨਮੁੱਖ ਵੈਰੀ ਦੇ ਨਾਲ ਟੱਕਰ ਲਵਾਂ ਤੇ ਆਪ ਜੀ ਮੇਰਾ ਯੁੱਧ ਦੇਖੋ। ਸਤਿਗੁਰੂ ਪਾਤਸ਼ਾਹ ਜੀ ਥਾਪੜਾ ਦੇ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ 5 ਸਿੰਘ ਨਾਲ ਦੇ ਕੇ ਚਮਕੌਰ ਦੀ ਗੜੀ ਤੋਂ ਬਾਹਰ ਭੇਜਿਆ ਸੀ, ਜਿਹਦਾ ਲੱਖਾਂ ਵੈਰੀਆਂ ਦਾ ਮੁਕਾਬਲਾ ਕਰਦਾ ਹੋਇਆ ਸਵਾ ਪੈਰ ਤੱਕ ਯੁੱਧ ਲੜਦਿਆਂ ਲੜਦਿਆਂ ਛਾਨੀ ਛਾਨੀ ਜਦੋਂ ਤੱਕ ਸਰੀਰ ਨਹੀਂ ਹੋ ਗਿਆ, ਉਹਦੇ ਤੱਕ ਗੁਰੂ ਦਾ ਸਿੱਖ ਕਲਗੀ ਧਰ ਪਾਤਸ਼ਾਹ ਦਾ ਫਰਜੰਦ ਸਾਹਿਬਜ਼ਾਦਾ ਸ਼ਬਦ ਪੜ੍ਹਦਾ ਰਿਹਾ, ਜਦ ਆਉਤੀ ਆਉਦ ਨਿਦਾਨ ਹੱਬਣਾ ਅਤ ਵੀ ਰਣ ਮੈਂ ਤਬ ਜੂਝ ਮਰੋ। ਸ਼ਬਦ ਪੜੇ ਗਗਨ ਦਮਾਮਾ ਬਾਜੇ ਪਰੇ ਨਿਸ਼ਾਨੇ ਘਾਓ, ਖੇਤ ਜੋ ਮਾਂਡੇ ਸੂਰਮਾ ਅਬ ਜੂਝਣ ਤੋਂ ਧਾਓ, ਸੂਰਾ ਸੋ ਪਹਿਚਾਣੀਓ ਜੋ ਮੇਰਾ ਦੀਨ ਤੇ ਹੇਤ, ਪੁਰਜਾ ਪੁਰਜਾ ਘੱਟ ਮਰੇ ਕਬੂ ਨਾ ਛਾਡੇ ਖੇਤ। ਇਹ ਸਾਧ ਸੰਗਤ ਸ਼ਬਦ ਪੜ੍ਹਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਅੱਜ ਉਹ ਸਾਹਿਬਜ਼ਾਦਾ ਦਾ ਜਨਮ ਦਿਹਾੜਾ ਹੈ, ਸਾਰੀਆਂ ਸਿੱਖ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਹੋਣ। ਸਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੇ ਸੋ ਸਾਧ ਸੰਗਤ ਜੀ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਤਿੰਨਾਂ ਨਿਤ ਨੇ ਵੀ, ਤਿੰਨਾਂ ਸੂਰਬੀਰ ਬਹਾਦਰ, ਤਿੰਨਾਂ ਧਰਮ ਦੀ ਪਾਲਣਾ ਕਰਨ ਵਾਲਾ, ਵੈਰੀਆਂ ਦਾ ਧਰਮ ਦੀ ਖਾਤਰ ਯੁੱਧ ਲੜਨ ਵਾਲਾ, ਪਿਤਾ ਦਾ ਆਗਿਆਕਾਰੀ, ਪਿਤਾ ਦੇ ਸਨਮੁਖ ਸ਼ਹਾਦਤਾਂ ਦੇਣ ਵਾਲਾ ਬਣ ਜਾਣਾ ਕਿਸੇ ਨੇ ਉਹਦਾ ਕੋਈ ਨਹੀਂ ਬਣ ਸਕਦਾ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਉਸ ਮਹਾਨ ਸਾਹਿਬਜ਼ਾਦੇ ਦੇ ਜੀਵਨ ਵਿੱਚੋਂ ਵੀ ਸਾਨੂੰ ਗੁਣ ਬਖਸ਼ ਦੇਣ, ਰਹਿਮਤ ਕਰ ਦੇਣ, ਕਿਰਪਾ ਕਰ ਦੇਣ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਬਖਸ਼ ਸਕਦੇ ਹਨ। ਜੇ ਗੁਰੂ ਤੇ ਦਰ ਤੇ ਆ ਕੇ ਅਸੀਂ ਗੁਰੂ ਤੇ ਸ਼ਬਦ ਨਾਲ ਚਿੱਤ ਜੋੜ ਲਈਏ, ਗੁਰੂ ਕੇ ਚਰਨਾਂ ਨਾਲ ਚਿੱਤ ਜੋੜ ਲਈਏ, ਮਹਾਰਾਜ ਬਖਸ਼ਿਆ ਕਰ ਦਿੰਦੇ ਹਨ।
ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ,
ਸਤਿਗੁਰੂ ਜੀ ਰਹਿਮਤ ਕਰਦੇ ਹਨ ਕਿ ਭਾਈ ਮਨਮੁਖਤਾਈ ਦੇ ਵਿੱਚੋਂ ਨਿਕਲ ਕੇ ਜੇ ਗੁਰਮੁਖਤਾਈ ਧਾਰਨ ਕਰ ਲਈ, ਗੁਰੂ ਕੇ ਸ਼ਬਦੇ ਨਾਲ ਚਿੱਤ ਜੋੜ ਲਿਆ, ਤੇ ਫਿਰ ਅਵਸਥਾ ਕੀ ਬਣੇਗੀ? ਪਹਿਲਾਂ ਤਾਂ ਬਣਿਆ ਪਾਂਬਰ, ਪਹਿਲਾਂ ਤਾਂ ਹੋਮੇ ਦਾ ਦਬਾਰ, ਹੰਕਾਰ ਦਾ ਤੈਨੂੰ ਤੂਫਾਨ ਚੜ ਗਿਆ ਸੀ। ਕਹਿੰਦੇ ਭਾਈ ਜੇ ਗੁਰੂ ਦੇ ਨਾਲ ਚਿੱਤ ਜੋੜ ਲਿਆ, ਫਿਰ ਤੇਰਾ ਚਿੱਤ ਹੋਵੇਗਾ ਸ਼ਾਂਤ, ਜਿਹਦਾ ਸਾਸ ਇਤਰਾਸ ਨਵਿਸਰ ਹੈ, ਹਰ ਨਵਾਂ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹਜ਼ੂਰ ਫਰਮਾਉਂਦੇ ਨੇ ਫਿਰ ਇਸ ਅਵਸਥਾ ਵਾਲੇ ਸੰਤ ਭਗਤ ਪ੍ਰਵਾਨ, ਉਹ ਭਾਈ ਗੁਰੂ ਤੇ ਦਰ ਤੇ ਪ੍ਰਵਾਨ ਹਨ ਜਿਹੜੇ ਸਤਿਗੁਰੂ ਦੀ ਭਾਵਨਾ ਰੱਖਣ, ਜਿਹੜੇ ਸਤਿਗੁਰੂ ਜੀ ਨੂੰ ਭਾ ਜਾਣ, ਜਿਹਨਾਂ ਦੀ ਭਉ ਭਗਤੀ ਬੰਦਗੀ ਸਤਿਗੁਰੂ ਜੀ ਪ੍ਰਵਾਨ ਕਰ ਲੈਣ।
ਵਿਚੱਖਣ ਜੰਤ,
ਕਹਿੰਦੇ ਭਾਈ ਉਹ ਸ੍ਰੇਸ਼ਟ ਜੰਤ ਨੇ, ਵਿਚੱਖਣ ਉਹ ਸ੍ਰੇਸ਼ਟ ਨੇ, ਸਿਆਣੇ ਨੇ, ਉਹ ਆਪ ਨਾਲੋਂ ਸਿਆਣੇ ਹਨ।
ਹਰ ਧਿਆਇਆ,
ਉਹਨਾਂ ਨੇ ਭਾਈ ਪ੍ਰਭੂ ਦੇ ਨਾਮ ਦੀ ਆਰਾਧਨਾ ਕੀਤੀ, ਨਾਮ ਜਪਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ,
ਭਾਈ ਅਸਲ ਵਿੱਚ ਨਾਮ ਦਾ ਖਜ਼ਾਨਾ ਕੀ ਹੈ? ਅੰਮ੍ਰਿਤ ਰੂਪ ਨਾਮ, ਅੰਮ੍ਰਿਤ ਦਾ ਖਜ਼ਾਨਾ ਕਿਹੜਾ ਹੈ? ਮਹਾਰਾਜ ਕਹਿੰਦੇ ਭਾਈ ਜਿਹੜਾ ਅੰਮ੍ਰਿਤ ਨਾਮ ਹੈ ਨਾ, ਉਹਦਾ ਖਜ਼ਾਨਾ ਕਿੱਥੇ ਹੈ? ਹਜ਼ੂਰ ਫਰਮਾਉਂਦੇ ਨੇ ਅੰਮ੍ਰਿਤ ਨਾਮ ਨਿਧਾਨ ਉਹ ਹਿਰਦੇ ਵਿੱਚ ਹੈ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਮਾਰੇ ਕਹਿੰਦੇ ਭਾਈ ਉਹ ਪੀਣਾ ਕਰੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਪਰਮ ਵਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਦਾ ਦਰਸ਼ਨ ਪਾਏਗੀ। ਇਹ ਅੰਮ੍ਰਿਤ ਬਾਣੀ ਹੈ। ਇਸ ਵਾਸਤੇ ਭਾਈ ਇਹ ਭੋਜਨ ਖਾਣ ਵਾਲਾ ਹੈ ਜਿਹੜਾ ਸਾਨੂੰ ਆਤਮਿਕ ਤੌਰ ਤੇ ਚੜ੍ਹਦੀ ਕਲਾ ਚ ਰੱਖਦਾ ਹੈ, ਸਾਡੀ ਆਤਮਾ ਦੀ ਖੁਰਾਕ ਹੈ ਭੋਜਨ, ਇਹ ਭੋਜਨ ਛਕਣਾ ਚਾਹੀਦਾ ਹੈ। ਭਾਈ ਅੰਮ੍ਰਿਤ ਨਾਮ ਨਿਧਾਨ, ਇਹ ਜਿਹੜੀ ਗੁਰਬਾਣੀ ਹੈ ਇਹ ਅੰਮ੍ਰਿਤ ਨਾਮ ਦਾ ਖਜ਼ਾਨਾ ਭੰਡਾਰਾ ਹੈ, ਲਵਾਲਾ ਭਰਿਆ ਹੋਇਆ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਵਾਜਾ ਮਾਰਦੇ ਨੇ, ਆਵੋ ਸਿੱਖ ਸਤਿਗੁਰ ਤੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਬੇਤੇਰੀ, ਬਾਣੀਓ ਸਿਰ ਬਾਣੀ। ਗੁਰੂ ਕੇ ਸਿੱਖੋ ਆਓ, ਇਸ ਖਜ਼ਾਨੇ ਵਿੱਚੋਂ ਆ ਕੇ ਭੋਜਨ ਖਾਓ। ਜੇ ਇਹ ਭੋਜਨ ਛਕ ਲਿਆ, ਕਹਿੰਦੇ ਭਾਈ ਜਿਹਨੇ ਵੀ ਛਕ ਲਿਆ ਉਹ ਅੰਮ੍ਰਿਤ ਰੂਪ ਹੀ ਹੋ ਜਾਵੇਗਾ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਤੇ ਬ੍ਰਹਮ ਗਿਆਨੀ ਜਿਹੜੇ ਭਾਈ, ਉਹਨਾਂ ਦਾ ਭੋਜਨ ਕੀ ਹੈ, ਉਹਨਾਂ ਦੀ ਖੁਰਾਕ ਕੀ ਹੈ? ਉਹਨਾਂ ਦੀ ਭੋਜਨ ਹੀ ਬ੍ਰਹਮ ਗਿਆਨ ਹੈ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਇਹ ਭੋਜਨ ਖਾਣ ਵਾਸਤੇ ਸਮਰੱਥ ਬਣਾ ਦੇਣ। ਅੰਮ੍ਰਿਤ ਨਾਮ ਨਿਧਾਨ, ਇਸ ਖਜ਼ਾਨੇ ਦੇ ਵਿੱਚ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋੜ ਲੈਣ।
ਸੰਤ ਜਨਾ ਕੀ ਧੂਰ ਮਸਤਕ ਲਾਇਆ,
ਗੁਰ ਫਰਮਾਉਂਦੇ ਕਿ ਭਾਈ ਚਰਨ ਪਾਏ ਸੰਤ ਬੋਹਿਥਾ, ਤਰੇ ਸਾਗਰ ਜੇਤ, ਮਾਰਗ ਪਾਏ ਦਿਆਨ ਮੈਂ ਗੁਰਦਸੀ ਭੇਤ, ਹਰ 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 ਹਰੇ, ਹਰ 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 ਚੇਤ। ਕਹਿੰਦੇ ਭਾਈ ਇਹ ਜਿਹੜੇ ਸੰਤ ਮਹਾਂਪੁਰਖਾਂ ਦੀ ਸ਼ਰਨ ਹੈ ਨਾ, ਉਹ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਉਹਨੂੰ ਇਹ ਕਹਿਣਗੇ ਕਿ ਭਾਈ ਪਰਮਾਤਮਾ ਦਾ ਨਾਮ ਜਪਿਆ ਕਰ, ਹਰ ਹਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ, ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਸੰਤ ਜਨਾਂ ਦੀ ਧੂੜ ਮਸਤਕ ਲਾਇਆ, ਸੰਤ ਜਨਾਂ ਦੀ ਜਿਹੜੀ ਧੂੜ ਹੈ ਨਾ ਉਹਨੂੰ ਮਸਤਕ ਤੇ ਲਾਇਆ ਕਰ। ਤਨ ਹਨ ਉਹ ਗੁਰੂ ਕੇ ਸੰਤ ਜਿਹੜੇ ਆਪ ਨਾਮ ਜਪਾਉਂਦੇ ਨੇ, ਗੁਰੂ ਕੀ ਬਾਣੀ ਪੜਵਾਉਂਦੇ ਨੇ, ਜਿਹੜੇ ਭਾਈ ਧਰਮ ਦਾ ਪ੍ਰਚਾਰ ਕਰਦੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ, ਗੁਰੂ ਕੀ ਬਾਣੀ ਦੀ ਸੰਥਿਆ ਦਿੰਦੇ ਨੇ, ਉਹ ਆਪ ਤਾਂ ਤਰੇ ਹੀ ਨੇ ਤੇ ਭਾਈ ਸੰਗਤੀ ਸਾਥੀਆਂ ਨੂੰ ਵੀ ਤਾਰ ਲੈਂਦੇ ਹਨ।
ਨਾਨਕ ਭਾਏ ਪੁਨੀਤ ਹਰ ਤੀਰਥ
ਮਹਲਾ। ਭਾਈ ਇਹ ਨਾਮ ਤੀਰਥ ਹੈ ਜਿਹੜੇ ਉਹਨਾਂ ਸੰਤਾਂ ਭਗਤਾਂ ਦੀ ਸੰਗਤ ਵਿੱਚ ਵੀ ਆ ਗਏ ਜਿਹੜੇ ਆਪ ਤਰੇ ਹੋਏ ਨੇ, ਜਿਹੜੇ ਆਪ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਜਿਹੜੇ ਆਪ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠੇ ਹੋਏ ਨੇ। ਕੇਵਲ ਨਾਮ ਦੇ ਸੰਤ ਨਹੀਂ ਕਿ ਕੁੰਡੀਆਂ ਲਾ ਲੈਣੀਆਂ, ਅੰਦਰ ਵਿਸ਼ੇ ਭੋਗਣੇ, ਬਾਹਰ ਆਪਦੇ ਚੇਲਿਆਂ ਚਪਟਿਆਂ ਨੂੰ ਕਹਿਣਾ ਬਾਬਾ ਜੀ ਸਿਮਰਨ ਕਰਦੇ ਨੇ, ਨਹੀਂ ਭਾਈ ਉਹ ਪਖੰਡੇ ਨੇ, ਵੈਰੂਪੀਏ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਨਾਂ ਦਾ ਜ਼ਿਕਰ ਕਰਦੇ ਨੇ, ਸਮਝਣ ਅਤੇ ਧੂਰ ਮਸਤਕ ਲਾਇਆ, ਉਹ ਭਾਈ ਪਰਮਾਤਮਾ ਦੇ ਨਾਮ ਤਰੀਕ ਸੰਤ, ਨਾਮ ਰਸੀਏ, ਉਹ ਨਾਮ ਜਪਣ ਵਾਲੇ ਸੰਤ ਜਿਹਨਾਂ ਦੀ ਸ਼ਰਨ ਵਿੱਚ ਆਏ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਨਾਨਕ ਭਾਈ ਪੁਨੀਤ, ਕਹਿੰਦੇ ਭਾਈ ਫਿਰ ਜਿਹੜੇ ਅਪਵਿੱਤਰ ਸਨ ਉਹ ਵੀ ਪੁਨੀਤ ਪਵਿੱਤਰ ਹੋ ਗਏ, ਉਹ ਵੀ ਸ੍ਰੇਸ਼ਟ ਬਣ ਗਏ, ਜਿਹੜੇ ਮਨਮੁਖ ਲੋਕ ਸਨ। ਕਿਉਂਕਿ ਇਹ ਵਾਰ ਹੈ ਪੌੜੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਫਿਰ ਜਿੱਤ ਕਿਸ ਦੀ ਹੋਵੇਗੀ, ਕਹਿੰਦੇ ਜਿੱਤ ਹੋਵੇਗੀ ਸ਼ੁਭ ਗੁਣਾਂ ਦੀ, ਜਿਹਨਾਂ ਨੇ ਸ਼ੁਭ ਗੁਣ ਧਾਰਨ ਕਰ ਲਏ ਉਹ ਫਿਰ ਪਵਿੱਤਰ ਹੋ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੀਰਥ ਨਾ ਆਇਆ, ਉਹ ਫਿਰ ਭਾਈ ਨਾਮ ਤੀਰਥ ਦੇ ਵਿੱਚ ਇਸ਼ਨਾਨ ਕਰ ਲੈਣਗੇ, ਉਹਨਾਂ ਦਾ ਭਾਈ ਸਿਮਰਨ ਕੀਤਾ ਹੋਇਆ, ਇਸ਼ਨਾਨ ਕੀਤਾ ਹੋਇਆ ਸਫਲਾ ਹੋ ਜਾਏਗਾ, ਪਵਿੱਤਰ ਹੋ ਜਾਣਗੇ, ਮਹਾਰਾਜ ਕਿਰਪਾ ਕਰ ਦੇਣਗੇ। ਇਹ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਅੱਜ ਉਪਦੇਸ਼ ਬਖਸ਼ ਕੀਤਾ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵਾਲੇ ਚੱਕ ਨਹੀਂ ਛਕਿਆ, ਉਹ ਭਾਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਹਰ ਬੁੱਧਵਾਰ ਨੂੰ, ਹਰ ਐਤਵਾਰ ਨੂੰ, ਬਾਕੀ ਤਖਤ ਸਾਹਿਬਾਨਾਂ ਤੇ ਵੀ, ਸੰਪਰਦਾਵਾਂ ਵਿੱਚ ਵੀ, ਥਾਵਾਂ ਥਾਵਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਗੁਰੂ ਕੇ ਖੰਡੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਭੁੱਲਾਂ ਚੁੱਕਾਂ ਦੀ ਖਿਵੇਂ ਬਖਸ਼ਿਸ਼ ਕਰਨੀ ਜੀ।
ਸੰਤ ਜਨਾਂ ਕੀ ਧੂੜ ਮਸਤਕ ਲਾਇਆ।